टल गुरु से भी निस सहज सुहाए दर्शन परस है गुरु के जन्म मरण दुख जाए दर्शन परस है गुरु के जन्म मरण दुख जाए।
सतनाम श्री वाहे गुरु जीओ राम कले महला पंजवा आवत हरख न जावत दुखा नह व्यापै मन रोगनी सदा आनंद गुरपुरा पाया तो उतरे सगल बेउगनी आवत हरख न जावत दुखा नह व्यापै मन रोगनी सदा आनंद गुरपुरा पाया तो उतरे सगल बेउगनी एह बिद है मन जोगनी मोह सोग रोग लोग न व्यापै तह हर 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 रस भोगनी रहाओ। स्वर्ग पवित्रा मृत पवित्रा पयाल पवित्र अलोगनी आज्ञा करे सदा सुख पुंचे जत कत पेखो हर गुनी नह शिव सकते जल नहीं पवना तह आकार नहीं मेदनी सतगुर जोग का तहा निवासा जह अविगत नाथ अगम धनी तन मन हर का तन सब हर का हर के गुण हो क्या गनी कहो नानक हम तुम गुर खोई है अम्ब है अम्ब मिलोगनी तन मन हर का तन सब हर का हर के गुण हो क्या गनी कहो नानक हम तुम गुर खोई है अम्ब है अम्ब मिलोगनी।
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सर्वत माई भाई गुरु के प्यार वाली संतान जिन्हों गुरु के अथाह विश्वास है जाके मन गुर की प्रतीत तिर जने आवे खर प्रतीत श्रद्धा भावना दे सहत होकर के गुरु की पावन हुजूरी च आए हो। शामा दे वल सजे हुए दीवान विच गुरु नानक दे ग्यारहवें स्वरूप श्री गुरु ग्रंथ साहिब जी महाराज जिन्हां दी बाबत श्री गुरु अर्जन देव जी महाराज के पावन बचन हैं जदों श्री हरिमंदर साहब के अंदर पहला प्रकाश होया ते सुखासन की बात सी गुरु साहब जी ने अपने शरीर के नालों श्री गुरु ग्रंथ साहब जी का किड्डा वड्डा सत्कार किया है वो किसी भी गुरसिख को अज दे नास्तकां दीआं गल्लां सुण के भुलाउणा नहीं चाहीदा। श्री गुरु के शरीर जो सब थान समय सब नां दर्शे है महाराज साहब ने वचन कीते सन कि गुरु साहिबानां दे जिहड़े शरीर हन सारियां समयां दे विच सारियां थावां ते गुरु दे शरीर दे दर्शन नहीं हो सकते। ਸ੍ਰੀ ਗੁਰੂ ਕੇ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਏ ਹੈ ਗ੍ਰੰਥ ਰਿਦਾ ਗੁਰ ਕੇ ਹਜ਼ਾਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦਾ ਹਿਰਦਾ ਹੈ, ਉੱਤਮ ਹੈ, ਸਰੀਰ ਦੇ ਨਾਲੋਂ ਸ੍ਰੇਸ਼ਟ ਹੈ, ਪਰ ਸਾਰਿਆਂ ਥਾਨਾਂ ਤੇ ਹਰ ਵੇਲੇ ਹੋਏ। ਸ੍ਰੀ ਗੁਰੂ ਕੇ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਾਏ ਹੈ ਗ੍ਰੰਥ ਰਿਦਾ ਗੁਰ ਕੇ ਹਜ਼ਾਨਾ, ਉੱਤਮ ਹੈ, ਸਵਕਾਲ ਰਹੇਗਾ, ਸਾਰੇ ਸਮਿਆਂ ਚ ਰਹੇਗਾ। ਮੇਰੀ ਸਰੂਪ ਤੇ ਜਾ ਤੇ ਹੈ ਦੀਰਘ, ਮੇਰੇ ਸਰੂਪ ਨਾਲੋਂ ਬਹੁਤ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਮੇਰਾ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਘੂ ਹੈ, ਛੋਟਾ ਹੈ। ਸੋ ਇਸ ਵਾਸਤੇ ਸਾਹਿਬ ਜਾਨ ਅਦੈਬ ਕਹੇ, ਗੁਰਸਿੱਖੋ ਆਪਣਾ ਮਾਲਕ ਜਾਣ ਕੇ ਆਦਮ ਕਰਿਓ, ਇਹ ਹੁਕਮ ਦਿੰਦੇ ਨੇ ਗੁਰੂ ਅਰਜਨ ਦੇਵ। ਸਾਹਿਬ ਜਾਨ ਅਦੈਬ ਕਹਿ ਹੈ, ਪੂਜੋ ਚੰਦਨ ਕੇਸਰ ਕੋ ਕਸ, ਸੁਗੰਧਿਤ ਪਦਾਰਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੋ। ਪੂਜੋ ਚੰਦਨ ਕੇਸਰ ਕੋ ਕਸ, ਧੂਪ ਤਕਾ ਕੇ ਫੂਲ ਚੜਾਏ। ਇਹ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ। ਇਸ ਵਾਸਤੇ ਜਿੰਨੀ ਸ਼ਰਧਾ ਹੋਏਗੀ ਉਤਨਾ ਹੀ ਫਲ ਮਿਲੇਗਾ। ਸ਼ਰਧਾਹੀਣਿਆਂ ਨੂੰ ਕੁਝ ਨਹੀਂ ਮਿਲਿਆ ਕਰਦਾ। ਇਹ ਪਾਵਨ ਬਚਨ ਕਲਗੀ ਵਾਲੇ ਸਤਿਗੁਰੂ ਨੇ, ਸਾਡੇ ਧਰਮੀ ਪਿਤਾ ਨੇ ਕੀਤੇ ਹੈ। ਭਾਵਨਾ ਵਿਹੀਨ ਕੈਸੇ ਪਾਗਾ ਜਗਦੀਸ਼ ਕੋ, ਇਹ ਭਾਵਨਾ ਹੀ ਨਹੀਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੇਗੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ, ਇਹ ਪੰਜ ਸ਼ੁਭ ਗੁਣ ਹਨ ਜਿਨ੍ਹਾਂ ਦੇ ਨਾਲ ਸਾਨੂੰ ਕਾਮਯਾਬੀ ਪ੍ਰਾਪਤ ਹੁੰਦੀ ਹੈ ਭਗਤੀ ਦੀ ਲਹਿਰ ਵਿੱਚ, ਸਤਸੰਗਤ ਕਰਨ ਵਿੱਚ। ਔਰ ਜਿਸ ਪ੍ਰਕਾਰ ਗੁਰੂ ਬਖਸ਼ਿਸ਼ ਕਰਦੇ ਹਨ ਪਾਵਨ ਪਵਿੱਤਰ ਉਪਦੇਸ਼ ਗੁਰਬਾਣੀ ਦਾ, ਇਸ ਉਪਦੇਸ਼ ਨੂੰ ਪਹਿਲਾਂ ਸੁਣਨ ਦੀ ਮਰਿਆਦਾ ਹੈ, ਔਰ ਫਿਰ ਕੇਵਲ ਸੁਣਨ ਤੱਕ ਹੀ ਸੀਮਤ ਨਹੀਂ ਰਹਿਣਾ। ਗੁਰੂ ਦਾ ਹੁਕਮ ਹੈ, ਸੁਣ ਉਪਦੇਸ਼ ਹਿਰਦੈ ਵਸਾਓ, ਮਨ ਇੱਛੇ ਨਾਨਕ ਫਲ ਪਾਓ। ਪਹਿਲਾਂ ਸੁਣਨਾ, ਫਿਰ ਉਸ ਨੂੰ ਮਨਨ ਕਰਨਾ, ਫਿਰ ਨਿਰਧਿਆਸਨ ਕਰਨਾ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ। ਸੁਭਾਵ ਜਿਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਰਾਮਕਲੀ ਰਾਗ ਵਿੱਚ ਕਥਾ ਚੱਲਦੀ ਹੈ। 883 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਚੁੱਕਾ ਹੈ, 83 ਅੰਗ ਤੇ ਕਥਾ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦੀ ਬਾਤ ਭੱਟਾ ਨੇ ਇੱਥੇ ਤੱਕ ਬਚਨ ਕਹੇ, ਜਬ ਲੋ ਨਹੀਂ ਭਾਵ ਲਿਲਾਰ ਕੁਦੈ ਤਬ ਲੋ ਭਰਮ ਤੇ ਫਿਰਤੇ ਬਹੁਤ ਹੈ, ਕਲਕੋਰ ਸਮੁੰਦਰ ਮੈਂ ਬੂਡ ਤੇ ਕਤੂ ਮਿਟੇ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਦਿਨ ਅਰਜਨ ਦੇਵ ਗੁਰੂ ਕੇ ਸੰਕਟ ਜੋਨ ਗਰਭ ਦੇ। ਉਹ ਗੁਰੂ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਜਿਸ ਪ੍ਰਕਾਰ ਪਰਮ ਪਵਿੱਤਰ ਉਪਦੇਸ਼ ਪਾਉ ਮਨ ਵਿੱਚ ਕਦਰ ਕਰਕੇ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਮਕਲੀ ਮਹੱਲਾ ਪੰਜਵਾਂ, ਆਵਤ ਹਰਕ ਨਾ ਜਾਵਤ ਦੁਖਾ।
ਰਾਮਕਲੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਉਸ ਅਵਸਥਾ ਵਾਲੇ ਗੁਰਸਿੱਖ ਮਹਾਂਪੁਰਸ਼ਾਂ ਪ੍ਰਤੀ ਹੈ ਜਿਨ੍ਹਾਂ ਦੀ ਬਿਰਤੀ ਬ੍ਰਹਮਾਕਾਰ ਬਣ ਚੁੱਕੀ ਹੈ। ਇਹ ਬੁੱਧ ਜਦੋਂ ਸੰਸਾਰਾਕਾਰ ਬਿਰਤੀ ਹੈ, ਇਸ ਨੂੰ ਵਿਸ਼ਾ ਵਿਸ਼ਾਣੀ ਬੁੱਧ ਕਿਹਾ ਜਾਂਦਾ। ਬੁੱਧ ਉਹੀ ਹੈ, ਇਹਦੇ ਵਿੱਚ ਪਰਿਵਰਤਨ ਹੁੰਦਾ। ਜਦੋਂ ਇਹਦੇ ਵਿੱਚ ਪਰਿਵਰਤਨ ਹੁੰਦਾ ਹੈ, ਉਹਨੂੰ ਕਬੀਰ ਸਾਹਿਬ ਕਹਿੰਦੇ ਬੁੱਧ ਬਦਲੀ ਸਿੱਧ ਪਾਏ। ਕਹੋ ਕਬੀਰ ਬੁੱਧ ਹਰਲੀ ਮੇਰੇ, ਜਿਹੜੇ ਵਿਸ਼ਾ ਵਿਸ਼ਾਣੀ ਬੁੱਧ ਸੀ ਮੇਰੇ ਗੁਰੂ ਨੇ ਉਹਦਾ ਨਾਸ਼ ਕਰ ਦਿੱਤਾ। ਇਸ ਨੂੰ ਕਥਾ ਦੇ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅਖੰਡਾਕਾਰ ਬਿਰਤੀ ਕਿਹਾ। ਅਖੰਡਾਕਾਰ ਬਿਰਤੀ ਉਹ ਹੈ ਜਿਹੜਾ ਇੱਕ ਰਸ ਬਿਰਤੀ ਬਣੀ ਰਹਿਣੀ, ਹਰ ਵੇਲੇ ਬ੍ਰਹਮ ਦਾ ਚਿੰਤਨ ਹੋਣਾ, ਪਰਮਾਤਮਾ ਦਾ, ਅਕਾਲ ਪੁਰਖ ਦਾ, ਦੂਸਰਾ ਕੋਈ ਚਿੰਤਨ ਵਿਚਕਾਰ ਨਾ ਹੋ, ਸੁੱਤਿਆਂ ਵੀ ਜਾਗਦਿਆਂ। ਇਸ ਬਿਰਤੀ ਦੇ ਮਾਲਕ ਜਿਹੜੇ ਗੁਰਸਿੱਖ ਪਿੱਛੇ ਵੀ ਰਹੇ, ਅੱਗੇ ਨੂੰ ਵੀ ਹੋਣਗੇ, ਹੁਣ ਵੀ, ਪਰ ਹੈ ਕਿੰਨੇ? ਹੈਨ ਬਿਰਲੇ, ਨਾ ਹੀ ਘਣੇ, ਬਹੁਤੇ ਨਹੀਂ ਹਨ, ਬਹੁਤ ਥੋੜੇ ਹਨ। ਫੈਲ ਫੱਕੜ ਸੰਸਾਰ, ਖਰਾਬੀਆਂ ਕਰਨ ਵਾਲੇ ਸੰਸਾਰ ਵਿੱਚ ਬਹੁਤ ਫੈਲੇ ਹੋਏ, ਇਸੇ ਕਰਕੇ ਇਸ ਵਿਦਵਾਨ ਮੁਸਲਮਾਨ ਨੇ, ਉਸ ਵੀਰ ਨੇ ਬੜੇ ਸਿਧਾਂਤਕ ਬਚਨ ਕਹੇ ਸਨ। ਕਹਿੰਦੇ ਲਿਬਾਸੇ ਖਿਜ਼ਰ ਮੇਂ ਅਨੇਕੋ ਰਾਹ ਜਾਂਦੇ ਰਹਿਤੇ ਹੈ। ਫਕੀਰੀ ਦੇ ਲਿਬਾਸ ਵਿੱਚ ਬਹੁਤ ਲਟੇਰੇ ਲੋਕ ਵੀ ਰਹਿੰਦੇ ਹਨ, ਸ਼ਬਦ ਭਾਵੇਂ ਕੌੜੇ ਹਨ ਸੁਣਨ ਵਾਸਤੇ, ਸਿਧਾਂਤ ਬੜਾ ਪਿਆਰਾ ਹੈ। ਬੜਾ ਸੁਚੇਤ ਕੀਤਾ ਇਸ ਮਹਾਂਪੁਰਸ਼ ਨੇ, ਕਹਿੰਦੇ ਲਿਬਾਸੇ ਖਿਜ਼ਰ ਮੇਂ ਅਨੇਕੋ ਰਾਹ ਜਾਂਦੇ ਪੀ ਰਹਿਤੇ ਹੈ। ਅਗਰ ਦੁਨੀਆਂ ਨੇ ਰਹਿਣਾ ਹੈ ਤਾਂ ਕੁਛ ਪਹਿਚਾਣ ਪੈਦਾ ਕਰ, ਤੇ ਕੋ ਅੱਖਾਂ ਚਾਹੀਦੀਆਂ ਆਪਣੀਆਂ, ਬਗਾਨੀਆਂ ਅੱਖਾਂ ਨਾਲ ਦੇਖੇਗਾ ਗਲਤੀ ਹੋ ਜਾਏ। ਇਸ ਕਰਕੇ ਧਰਮ ਸ਼ਾਸਤਰ ਵਿੱਚ ਐਸਾ ਫਰਮਾਨ ਕੀਤਾ ਹੈ ਕਿ ਦਾਦਰ ਕਰ ਭੁੱਖ ਭਰਨ ਮੈਂ ਤਤਪਰ ਨਾਗ ਅਨੇਕ। ਸੰਸਾਰ ਦੇ ਅੰਦਰ ਕਹਿੰਦੇ ਡੱਡੂ ਖਾ ਖਾ ਕੇ ਪੇਟ ਭਰਨ ਵਾਲੇ ਸੱਪਾਂ ਦਾ ਕੋਈ ਅੰਤ ਨਹੀਂ, ਉਹਨਾਂ ਦੀ ਗਿਣਤੀ ਬੇਅੰਤੀ। ਦਾਦਰ ਕਰ ਭੁੱਖ ਭਰਨ ਮੈਂ ਤਤਪਰ ਨਾਗ ਅਨੇਕ, ਸਮਰੱਥ ਧਰਨੀ ਧਰਨ ਮੈਂ ਸ਼ੇਸ਼ ਨਾਗ ਹੀ ਪਿਆ। ਸ਼ੇਸ਼ ਨਾਗ ਦਾ ਮੁਕਾਬਲਾ ਨਹੀਂ ਡੱਡੂ ਖਾਣੇ ਸੰਪਰ ਦਾ, ਇਸੇ ਇਹ ਪ੍ਰਮਾਣ ਦਿੱਤਾ ਹੈ। ਪ੍ਰਮਾਣ ਦੇ ਕੇ ਕਹਿੰਦੇ ਨੇ ਉਦਰ ਭਰਨ ਤਤਪਰ ਪਏ ਭੇਕੇ ਸੰਤਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਡੱਡੂ ਖਾਣੇ ਸੱਪ ਹਨ, ਇਸੇ ਤਰ੍ਹਾਂ ਉਧਰ ਪੇਟ ਦੀ ਪਾਲਣਾ ਕਰਨ ਵਾਸਤੇ ਭੇਕ ਮਾਤਰ, ਲਿਬਾਸ ਮਾਤਰ ਬਹੁਤ ਸੰਤ ਮਿਲ ਜਾਣਗੇ। ਜਗਤ ਜਲਦ ਕੇ ਤਰਨ ਕੋ ਬਿਰਲਾ ਕੋ ਇੱਕ ਸੰਤ, ਉਹ ਬਿਰਲਾ ਹੈ ਜੋ ਜਨ ਕੇ ਬੰਧਨ ਹੈ, ਜਿਹੜਾ ਆਪਣੇ ਸੰਗੀ ਦੇ ਵੀ ਬੰਧਨ ਕੱਟ ਦੇਵੇ, ਤੇ ਇਹੋ ਜਿਹਾ ਤਾਂ ਕੋਈ ਬਿਰਲਾ ਮਿਲੇਗਾ। ਬਿਰਲਾ ਕੋਈ ਇੱਕ ਸੰਤ। ਸੋ ਸਤਿਗੁਰੂ ਮਹਾਰਾਜ ਸਾਹਿਬ ਇੱਥੇ ਜਿਸ ਅਵਸਥਾ ਦੀ ਬਾਤ ਕਰਦੇ ਹਨ, ਬਲਿਹਾਰ ਜਾਈਏ ਗੁਰੂ ਪੰਥ ਖਾਲਸੇ ਦੇ, ਕਿੰਨੀਆਂ ਰੂਹਾਂ ਲੁਕੀਆਂ ਰਹਿ ਜਾਂਦੀਆਂ ਨੇ। ਕਈ ਵਾਰ ਤਾਂ ਐਸਾ ਹੁੰਦਾ ਹੈ ਕਿ ਉਹ ਪਰਦਾ ਜੀਵਨ ਦਾ ਕਿਉਂ ਹੀ ਬਣਿਆ ਰਹਿੰਦਾ। ਹਰਿਆਣੇ ਦੇ ਵਿੱਚ ਇੱਕ ਮਹਾਂਪੁਰਸ਼ 100 ਲਗਭਗ 15 ਵਰ੍ਹੇ ਤੱਕ ਉਮਰ ਉਹਨਾਂ ਦੀ ਸਰੀਰਕ ਹੋ ਗਈ ਸੀ, ਬਹੁਤ ਪੁਰਾਣਾ ਸਰੀਰ ਸੀ। ਪਰਮੇਸ਼ੁਰ ਦੀ ਕਿਰਪਾ ਹੋਈ ਕਿ ਮੈਨੂੰ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਸਿਰਫ 1 ਜਾਂ 2 ਸਾਲ ਪਹਿਲੇ ਹੀ ਦਰਸ਼ਨ ਹੋਏ। ਪੂਰੀ ਤਾਰੀਖ ਤਾਂ ਮੇਰੀ ਯਾਦ ਨਹੀਂ, ਪਰ ਬਿਲਕੁਲ ਨੇੜੇ ਸੀ ਜ਼ਿੰਦਗੀ ਜਦੋਂ ਮੈਂ ਮਿਲਿਆ ਉਹਨਾਂ ਨੂੰ। ਉਹ ਵੀ ਆਪਣੀ ਹਿੰਮਤ ਨਾਲ ਹੀ, ਉਹਨਾਂ ਦਾ ਹੀ ਸੁਨੇਹਾ ਆਇਆ ਸੀ, ਹਾਲਾਂਕਿ ਮੈਂ ਜਾਣਦਾ ਵੀ ਤੱਕ ਨਹੀਂ ਸੀ ਉਹਨਾਂ ਨੂੰ। ਮਾਸਟਰ ਨਰਿੰਦਰ ਸਿੰਘ ਨੇ ਆ ਕੇ ਸੁਨੇਹਾ ਦਿੱਤਾ ਸੀ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਸਾਡੇ ਇੱਕ ਜਥੇ ਦਾ ਵਿਦਿਆਰਥੀ ਰਹਿੰਦਾ ਸੀ, ਭਾਈ ਹਰਬੰਸ ਸਿੰਘ। ਅੱਜ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਦਸਤਾਰਬੰਦੀ ਹੈ। ਇਸ ਮਹਾਂਪੁਰਸ਼ ਨੇ 100 ਸਾਲ ਤਾਂ ਉਹ ਹੰਢਾਏ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਕਦੀ ਬੰਦ ਨਹੀਂ ਹੋਣ ਦਿੱਤਾ, ਵਾਹਿਗੁਰੂ ਮੰਤਰ 100 ਸਾਲ। ਬਹੁਤ ਕੱਟੜ ਖਿਆਲਾਂ ਦੇ ਸਨ। ਕਲਗੀਧਰ ਪਾਤਸ਼ਾਹ ਦੇ ਨਾਨਕੇ ਉਸ ਜਗ੍ਹਾ ਜਿੱਥੇ ਹਜ਼ੂਰ ਨੇ ਪਟਨਾ ਸਾਹਿਬ ਤੋਂ ਆ ਕੇ ਚੋਜ ਕੀਤੇ ਸਨ। ਮਾਤਾ ਗੁਜਰ ਕੌਰ ਦਾ ਫੇਕਾ ਪਿੰਡ ਹਰਿਆਣੇ ਦੇ ਵਿੱਚ ਹੈ, ਇਕਲੌਤ ਸਾਹਿਬ, ਉਹਦੀ ਸੇਵਾ ਇਹਨਾਂ ਨੇ ਕਰਾਈ। ਘਰ ਸੇਵਾ ਵਾਲੀ ਨਹੀਂ ਸੀ, ਪਰ ਕੁਝ ਦੋ ਤਿੰਨ ਗੁਰਦੁਆਰਿਆਂ ਦੀ ਸੇਵਾ ਵੀ ਇਹਨਾਂ ਜ਼ਿੰਦਗੀ ਚ ਕਰਾਈ ਤੇ ਉਹਨਾਂ ਦੀ ਸਿਮਰਨ ਦੀ ਔਰ ਉਹਨਾਂ ਦੇ ਨਾਮ ਅਭਿਆਸ ਦਾ ਪ੍ਰਭਾਵ ਦੱਸਦੇ ਵੀ ਪਿਆ। ਮੈਂ ਕਿਹਾ ਵੀ ਕਿਉਂ ਨਾ ਹੋਵੇ ਇਹਨਾਂ ਨੂੰ ਪੁੱਛ ਲਿਆ ਜਾਏ, ਤੇ ਜੇ ਸਾਰਿਆਂ ਦੇ ਵਿਚਕਾਰ ਪੁੱਛਿਆ ਇਹਨਾਂ ਨੇ ਦੱਸਣਾ ਨਹੀਂ, ਟਾਲ ਦੇਣਗੇ, ਕੁਝ ਹੋਰ ਗੱਲ ਕਰਨਗੇ। ਬਿਹਤਰ ਹੈ ਵੀ ਇਕਾਂਤ ਵਿੱਚ ਕਲਿਆਂ ਨੂੰ ਪੁੱਛਿਆ। ਹਰਵੰਸ਼ ਸਿੰਘ ਜਾਣੂ ਸੀ, ਮੈਂ ਉਹਨੂੰ ਕਿਹਾ ਹਰਵੰਸ਼ ਸਿੰਘ ਜੀ ਤੁਸੀਂ ਮਿਹਰਬਾਨੀ ਕਰਕੇ ਇੱਕ ਪਾਸੇ ਚਲੇ ਜਾਓ, ਮੈਂ ਕੁਝ ਵਚਨ ਬਲਾਸ ਕਰਨੇ ਜਿਹੜਾ ਥੋੜੇ ਜਿਹੇ ਪੜਦੇ ਨਾਲ ਮਰਯਾਦਾ ਹੈ। ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਦੇ ਅਧਿਕਾਰ, ਪੜਦਾ ਚਾਹੀਦਾ। ਮੈਂ ਪੁੱਛਿਆ ਮਾਂ ਮਹਾਰਾਜ ਜੀ ਨੂੰ ਬੇਨਤੀ ਹੈ ਜੇ ਨਾ ਦੱਸਣਾ ਹੋਵੇ ਤਾਂ ਬੇਸ਼ੱਕ ਨਾ ਦੱਸਿਓ, ਪਰ ਖੁਸ਼ੀ ਰੱਖ। ਮੇਰਾ ਸਵਾਲ ਜਿਹੜਾ ਕੋਈ ਦਰਿਆਵੀ ਤਾਂ ਹੈ ਨਹੀਂ, ਮੈਂ ਆਪਣੇ ਭਲੇ ਲਈ ਕੁਝ ਉਹਨਾਂ ਗੁਰਸਿੱਖਾਂ ਦੇ ਭਲੇ ਲਈ ਜਿਹੜੇ ਇਸ ਰਾਹ ਤੇ ਚੱਲੇ ਹੋਏ ਨੇ ਜਾਣਨਾ ਚਾਹੁੰਦਾ ਕਿ ਤੁਹਾਡੀ ਨਾਮ ਦੀ ਅਵਸਥਾ। ਪਹਿਲਾਂ ਤਾਂ ਉਹਨਾਂ ਨੇ ਜਿਵੇਂ ਬੱਚੇ ਦੇ ਸਵਾਲ ਨੂੰ ਕੋਈ ਐਵੇਂ ਹੱਸ ਕੇ ਟਾਲੇ, ਥੋੜਾ ਜਿਹਾ ਮੁਸਕਰਾਏ, ਕਹਿੰਦੇ ਮੇਰੀ ਕੀ ਅਵਸਥਾ ਹੋਗੀ, ਪਹਿਲਾਂ ਤਾਂ ਇਸ ਤਰ੍ਹਾਂ ਹੋ। ਮੈਂ ਕਹਿੰਦਾ ਚਲੋ ਤੁਹਾਡੀ ਮਰਜ਼ੀ ਹੈ, ਪਰ ਜੇ ਨਾ ਟਾਲਿਆ ਜਾਵੇ ਚੰਗੀ ਬਾਤ ਹੈ। ਫਿਰ ਉਹ ਖੁਸ਼ ਹੋ ਕੇ ਕਹਿਣ ਲੱਗੇ, ਕਹਿੰਦੇ ਗੁਰੂ ਦੀ ਕਿਰਪਾ ਹੈ ਵੀ ਇਹੋ ਜਿਹੀ ਅਵਸਥਾ ਬਣ ਚੁੱਕੀ ਹੈ ਵੀ ਨੀਂਦ ਆਪਣੇ ਸਮੇਂ ਅਨੁਸਾਰ ਆ ਕੇ ਸਰੀਰ ਨੂੰ ਸੁੱਖ ਦੇ ਕੇ ਆਰਾਮ ਦੇ ਕੇ ਚਲੀ ਜਾਂਦੀ ਹੈ। ਜਿੱਥੇ ਗੁਰਮੰਤਰ ਦਾ ਜਾਪ ਹੁੰਦਾ ਕਹਿੰਦੇ ਉੱਥੇ ਨੀਂਦ ਨੇ ਕਦੇ ਰੁਕਾਵਟ ਨਹੀਂ ਪਾਈ, ਗੱਲਾਂ ਨੇ ਤਾਂ ਪਾਉਣੀ ਹੀ। ਜਾਗਦਿਆਂ ਤਾਂ ਕੀ ਰੁਕਣਾ, ਸੁੱਤਿਆਂ ਵੀ ਨਾਮ ਕਦੇ ਭੁੱਲਿਆ ਨਹੀਂ, ਸੌਂਦੇ ਵਾਹ ਵਾਹ ਪੁੱਛ ਰਹੇ, ਉੱਠਦੇ ਵੀ ਵਾਹ ਕੁਛ। ਬਿਰਲੇ ਗੁਰਮੁਖ ਜਿਨ੍ਹਾਂ ਦੀ ਐਸੀ ਅਵਸਥਾ ਹੋਵੇ, ਫਿਰ ਉਹਨਾਂ ਦੀ ਅਵਸਥਾ ਗੁਰੂ ਅਰਜਨ ਦੇਵ ਜੀ ਐਸਾ ਕਥਨ ਕਰਦੇ ਨੇ ਕਿ ਉਹਨਾਂ ਦੇ ਕੋਲ ਮਾਇਆ ਆ ਜਾਵੇ ਤਾਂ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਹਰਕਤ ਨਹੀਂ ਆਉਂਦੀ। ਹਰਕਤੀ ਆ ਭਾਵੇਂ ਖੁਸ਼ੀ ਦੀ ਆ ਭਾਵੇਂ ਗਮੀ ਦੀ ਆ, ਹਰਕ ਨਾਮ ਖੁਸ਼ੀ ਦਾ ਹੈ। ਆਵਤ ਹਰਕ ਜਾਵਤ ਦੁੱਖ, ਜੇ ਮਾਇਆ ਆ ਕੇ ਚਲੀ ਜਾਵੇ ਤਾਂ ਉਹਨਾਂ ਨੂੰ ਤਕਲੀਫ ਨਹੀਂ ਪਹੁੰਚਦੀ। ਇਸ ਪ੍ਰਕਾਰ ਉਹਨਾਂ ਦੀ ਇਹ ਅਵਸਥਾ ਹੈ ਤੇ ਆਵਤ ਹਰਕ ਨਾ ਜਾਵਤ ਦੁੱਖ ਨਾ ਵਿਆਪਿਆ ਮਨ ਰੋਗ, ਚਿੰਤਾ ਰੂਪੀ ਰੋਗ ਵੀ ਉਹਨਾਂ ਨੂੰ ਨਹੀਂ ਵਿਆਪਦਾ। ਸੋ ਇਸ ਕਰਕੇ ਐਸੀ ਅਵਸਥਾ ਦੇ ਗੁਰਸਿੱਖ ਮਾਲਕ ਹੋ ਜਾਂਦੇ ਆ। ਇਹ ਹੈ ਨਾਮ ਦਾ ਹੀ ਪ੍ਰਤਾਪ, ਜਿਉਂ ਜਿਉਂ ਨਾਮ ਦੇ ਨਾਲ ਪਕੜ ਬਣਦੀ ਹੈ ਸੰਸਾਰ ਦੀ ਪਕੜ ਮਿਟ ਜਾਂਦੀ ਹੈ, ਉਹ ਮਾਇਆ ਨੂੰ ਸਮਝਣ ਲੱਗ ਜਾਂਦੇ ਨੇ। ਇਹ ਧੰਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਇਹ ਤਾਉਣ ਜਾਣ ਵਾਲੀ ਹੈ। ਇੱਕ ਬਾਬਾ ਕਿਰਪਾਲ ਸਿੰਘ, ਪਹਿਲਾਂ ਬਹੁਤ ਪੁਰਾਣੀ ਬਾਤ ਹੈ, ਸਨ 81-82 ਦੇ ਜਦੋਂ ਹਜ਼ੂਰ ਸਾਹਿਬ ਦੀ ਯਾਤਰਾ ਗਏ ਸੀ ਉਦੋਂ ਇੱਕ ਡਰਾਈਵਰ ਦੇ ਤੌਰ ਤੇ ਜਾਣੇ ਜਾਂਦੇ, ਉਹ ਵੀ ਬੇਅਮਰਤੀ ਸਤਸੰਗ ਦਾ ਚਾਰ ਸੀ। ਇਹ ਰਸਤੇ ਵਿੱਚ ਕਥਾ ਕੀਰਤਨ ਹੁੰਦਾ ਗਿਆ, ਲਗਨ ਲੱਗੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤਸਰ ਤਿਆਰ ਪ੍ਰਚਾਰ ਸਿੰਘ ਸੱਜ ਗਏ ਤੇ ਹੌਲੀ ਹੌਲੀ ਸੰਸਾਰ ਦੀ ਪਕੜ ਖਤਮ ਹੁੰਦੀ ਚਲੀ ਗਈ, ਨਾਮ ਅਭਿਆਸ ਵੱਧਦਾ ਵੱਧਦਾ ਇੱਥੋਂ ਤੱਕ ਹੋ ਗਿਆ ਕਿ ਗੱਡੀਆਂ ਸਾਰੀਆਂ ਧਿਆਨ ਇਹਨਾਂ ਦਾ ਤਾਂ ਵਿਕਣੀਆਂ ਸ਼ੁਰੂ ਹੋ ਗਈਆਂ, ਇੱਕ ਗੱਡੀ ਰਹਿ ਗਈ। ਉਹ ਜਿਹੜੀ ਗੱਡੀ ਸੀ, ਡਰਾਈਵਰ ਸੀ, ਉਹਨੂੰ ਡਰਾਈਵਰ ਨੂੰ ਕਹਿਣ ਲੱਗੇ ਵੀ ਤੂੰ ਬੜੀ ਵਫ਼ਾਦਾਰੀ ਦੇਰ ਦੀ ਨਿਭਾ ਰਿਹਾ ਹੈ। ਦੂਸਰਾ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦਾ ਰਿਸ਼ਤੇਦਾਰੀ ਚੋਂ ਪੁੱਤਰ ਹੈ, ਵੀ ਤਗਲੇ ਵੀ ਗਾਣੇ ਆ ਗੱਡੀ ਤੂੰ ਹੀ ਸਾਂਭ ਲੈ ਸਰ, ਕਿ ਮੈਂ ਵਿਹਲਾ ਹੀ ਹੋ ਜਾਵਾਂ ਸਰ। ਘਰਵਾਲੀ ਬੀਬੀ ਬੜੀ ਲੜਾਕੀ, ਚੰਡੀਗੜ੍ਹ ਦੀਵਾਨ, ਉਹ ਬੀਬੀ ਮੇਰੇ ਦੁਆਲੇ ਹੋ ਗਏ ਅਤੇ ਜੇ ਤੁਸੀਂ ਕਹੋ ਇਹਨਾਂ ਨੂੰ ਸਾਰਾ ਘਰ ਉਜਾੜ ਕੇ ਰੱਖ ਦਿੱਤਾ ਇਹਨਾਂ ਨੇ, ਗੱਡੀਆਂ ਦੇਖੀਆਂ, ਬੜੀ ਕਲਪਨਾ ਕਰੀ ਉਹ ਅਸੀਂ ਹੈ। ਮੈਂ ਕਿਹਾ ਬਾਬਾ ਹੁਣ ਸਰਦਾਰ ਕਿਰਪਾਲ ਸਿੰਘ ਤੋਂ ਬਾਬਾ ਕਿਰਪਾਲ ਸਿੰਘ ਸੰਗਤਾਂ ਦੇ ਅੰਦਰ ਉਹਨਾਂ ਦਾ ਪ੍ਰਚਾਰ ਹੋ ਗਿਆ। ਮੈਂ ਕਿਹਾ ਬਾਬਾ ਕਿਰਪਾਲ ਸਿੰਘ ਜੀ ਵੀ ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓ, ਬੀਬੀ ਕਹਿੰਦੀ ਹੈ ਵੀ ਕਿਰਾਏ ਤੇ ਰਹਿ ਰਹੇ ਹਾਂ, ਮਕਾਨ ਵੀ ਨਹੀਂ ਹੈ, ਵੀ ਮਕਾਨ ਤਾਂ ਛੱਤ ਤਾਂ ਚਾਹੀਦੀ ਹੈ, ਜਾਨਵਰ ਵੀ ਆਵੇ ਨਾ ਬਣਾ ਲੈਂਦੇ ਨੇ। ਕਹਿੰਦਾ ਬਾਬਾ ਜੀ ਛੱਡੋ, ਤੁਸੀਂ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਓ, ਕੌਲੀ ਹੋਈ ਆ। ਕਹਿੰਦਾ ਮਕਾਨਾਂ ਚ ਹਮੇਸ਼ਾ ਰਹਿਣਾ, ਸਮੇਂ ਕੱਟਣਾ, ਕਿਰਾਏ ਤੇ ਹੋਇਆ ਕਿਤੇ ਕੀ ਫਰਕ ਹੈ, ਭਲਾ ਜਿਹੜੇ ਕੰਮ ਲਈ ਆਇਆ ਉਹ ਨਹੀਂ ਰੁਕਣਾ ਚਾਹੀਦਾ। ਮੈਂ ਕਹਿੰਦਾ ਜੀ ਲੜਾਈ ਚ ਵੀ ਧਿਆਨ ਨਹੀਂ ਦਿੰਦਾ, ਕਹਿੰਦਾ ਇਹ ਵੀ ਕਰਮ ਹੀ ਹੁੰਦੇ। ਕੱਲੀ ਲੜਕੀ ਸੀ, ਵਿਆਹ ਦਿੱਤੀ ਤੇ ਉਹ ਬਥੇਰਾ ਕਿਹਾ ਕਰੇ ਵੀ ਅੰਮ੍ਰਿਤਧਾਰੀ ਸਿੰਘ ਦੇ ਕਕਾਰ ਹੀ ਗਹਿਣੇ ਹੁੰਦੇ ਨਾ, ਤੂੰ ਬੜਾ ਖਿਆਲ ਨਾ ਕਰਿਆ ਕਰ ਵੀ ਤੂੰ ਸੋਨੇ ਚਾਂਦੀ ਨਾਲ ਬਹੁਤ ਮੋਹ ਕਰਦੀ। ਉਹ ਨਹੀਂ ਆ ਕੇ ਕਹਿੰਦੀ ਤੂੰ ਐਵੇਂ ਬੋਲੀ ਜਾਂਦਾ, ਇਹ ਬੀਬੀਆਂ ਦੇ ਹੁੰਦੇ ਨੇ ਸੁਹਾਗ ਭਾਗ ਦੀ ਨਿਸ਼ਾਨੀ ਹੁੰਦੀ ਆ, ਉੱਥੇ ਉਹ ਕਹੇ ਵੀ ਕਕਾਰ ਨਿਸ਼ਾਨੀ ਹੁੰਦੀ ਹੈ। ਹਜ਼ੂਰ ਸਾਹਿਬ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਗਏ, ਪਿੱਛੋਂ ਚੋਰਾਂ ਨੇ ਇਹ ਦੇਖ ਕੇ ਉਹਨਾਂ ਦਾ ਘਰ ਲੁੱਟ ਲਿਆ। ਬਸ ਮੈਂ ਇਹ ਗੱਲ ਆਪਦੀ ਨਸ਼ਾ ਨਹੀਂ ਕਰਨੀ, ਇਹ ਘਰ ਲੁੱਟ ਲਿਆ, ਉਹਦੇ ਵਿੱਚ ਸੋਨਾ ਚਾਂਦੀ ਜਿਹੜੀ ਸੀ ਸਾਰੀ ਉਹਨਾਂ ਨੇ ਚੁੱਕ ਲਈ, ਕੰਮ ਦੀ ਚੀਜ਼ ਚੱਕਣੀ ਸੀ ਉਹਨਾਂ ਨੇ। ਰੋਸ਼ਨਦਾਨ ਪੱਟ ਕੇ ਚੋਰ ਅੰਦਰ ਵੜੇ ਤੇ ਨਿਕਲ ਗਏ ਬਾਹਰ, ਹੈ ਹੀ ਨਹੀਂ ਸੀ ਕੋਈ, ਰੌਲਾ ਪੈ ਗਿਆ ਵੀ ਸੰਤਾਂ ਦੇ ਘਰ ਦੇ ਚੋਰੀ ਹੋ। ਜਦੋਂ ਆਏ ਬੀਬੀ ਤਾਂ ਜੀ ਰੋਵੇ ਕਰਲਾਵੇ ਵੀ ਲੁੱਟੀ ਗਈ ਜੀ, ਆਹ ਹੋ ਗਿਆ, ਵਾਹ ਹੋ ਗਿਆ, ਤੇ ਉਹ ਹੱਸੀ ਜਾਏ। ਉਹ ਬੀਬੀ ਹੋਰ ਜ਼ਿਆਦਾ ਘਬਰਾ, ਉਹ ਕੀੜੀ ਵਾਸਤੇ ਠੂਠੀ ਦਰਿਆ ਹੁੰਦਾ, ਇਹ ਮੁਰਗੀ ਤਾਂ ਤਕੜੇ ਦਾ ਲਾਗ ਹੀ ਬਥੇਰਾ, ਕੋਈ ਸ਼ੂਰ ਥੋੜੀ ਹੈ, ਬਹੁਤ ਔਖਾ ਮਰੂਗਾ। ਜਿਹਦੇ ਕੋਲ ਥੋੜਾ ਜਿਹਾ ਪਦਾਰਥ ਹੈ ਉਹਦਾ ਥੋੜਾ ਜਿਹਾ ਨੁਕਸਾਨ ਹੀ ਬਹੁਤ ਵੱਡਾ। ਮੈਂ ਸੋਚਿਆ ਵੀ ਚਲੋ ਇੱਕ ਗੁਰਸਿੱਖ, ਉਹ ਵੀ ਗਰੀਬੀ ਨਾਲ ਜੂਝਦਾ ਹੋਇਆ, ਨਾਮ ਸਿਮਰਨ ਵਾਲੀ ਆਤਮਾ, ਲੋਕਾਂ ਦੇ ਰੀਸ ਮੈਂ ਵੀ ਚਲਿਆ ਗਿਆ ਅਫਸੋਸ ਕਰਨ ਬਾਅਦ। ਜਦ ਮੈਂ ਜਾ ਕੇ ਆ ਬਾਬਾ ਕਿਰਪਾਲ ਸਿੰਘ ਜੀ ਵੀ ਬੜੀ ਮਾੜੀ ਗੱਲ ਹੋਈ ਚੋਰੀ, ਕਹਿੰਦਾ ਬਾਬਾ ਜੀ ਬੜੀ ਹੈਰਾਨੀ ਹੈ ਵੀ ਤੁਹਾਡੀ ਜ਼ਬਾਨ ਤੋਂ ਮੈਂ ਆਹ ਕੁਛ ਸੁਣ ਰਿਹਾ। ਮੈਂ ਕਿਹਾ ਕੀ ਗੱਲ, ਕਹਿੰਦਾ ਕੁਛ ਵੀ ਨਹੀਂ ਹੋਇਆ ਚੋਰੀ, ਆਓ ਕਹਿੰਦਾ ਮੈਂ ਦਿਖਾਉਣ। ਮੈਂ ਘਰ ਵਾਲੀ ਬੀਬੀ ਤਾਂ ਰੋ ਰਹੀ ਹੈ ਵੀ ਸਭ ਕੁਛ, ਕਹਿੰਦਾ ਜੀ ਇਹ ਤਾਂ ਪਾਗਲ ਹੈ, ਤੁਸੀਂ ਆਓ ਦੇਖੋ। ਕਹਿੰਦਾ ਐਡੇ ਇਮਾਨਦਾਰ ਚੋਰ, ਕਹਿੰਦਾ ਮੈਂ ਤਾਂ ਜੇ ਕਿਤੇ ਮਿਲ ਜਾਣ, ਕਹਿੰਦਾ ਮੈਂ ਤਾਂ ਫੈਰੀ ਹੱਥ ਲਾਵਾਂ ਉਹਨੇ ਵੀ ਚੰਗਾ ਕੀਤਾ। ਮੈਨੂੰ ਬੜੀ ਹੈਰਾਨੀ ਹੋਈ ਵੀ ਕਿਸ ਤਰ੍ਹਾਂ ਕਿਹੜੇ ਸੁਰਤ ਬੋਲ ਰਿਹਾ। ਕਹਿੰਦਾ ਲਓ ਆਓ, ਕੰਮ ਦੀ ਚੀਜ਼ ਇੱਕ ਵੀ ਨਹੀਂ ਚੱਕੀ, ਕਹਿੰਦਾ ਉਹਨੇ ਆਹ ਦੇਖੋ ਮੇਰਾ ਗੁਟਕਾ ਪਿਆ ਹੈ, ਇਹ ਚੱਕਿਆ ਨਹੀਂ ਉਹਨਾਂ ਨੇ, ਮੇਰੀ ਆ ਮਾਲਾ ਪਈ ਹੈ ਬਿਲਕੁਲ ਨਹੀਂ ਛਿੜੀ, ਜਿਹੜੇ ਰੋਜ਼ ਮੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਕਹਿੰਦਾ ਇੱਕ ਵੀ ਨਹੀਂ ਛਿੜੀ, ਸਭ ਕਹਿੰਦੇ ਜਿਹੜਾ ਨਿਕੰਮਾ ਕੂੜਾ ਘੱਟ ਕੇ ਤੁਸੀਂ ਲੈ ਗਿਆ ਚੱਕ ਕੇ। ਕਹਿੰਦਾ ਦੇਖੋ ਹੁਣੇ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਜਾਓਗੀ, ਇਹਦੀ ਯਾਤਰਾ ਲੱਗੂ। ਕਹਿੰਦਾ ਪਤਾ ਉੱਥੇ ਯਾਤਰਾ 'ਚ ਕੀ ਕਹਿੰਦੀ ਰਹੀ ਹੈ? ਉਹ ਜੀ ਮੇਰੇ ਗਹਿਣੇ ਪਏ ਨੇ ਪਿੱਛੇ ਜੀ। ਕਹਿੰਦਾ ਇਹਦੀ ਸੁਣ ਤੇ ਇੱਥੇ ਪਈ ਜੀ, ਗਈ ਹੇਮਕੁੰਡ ਸਾਹਿਬ। ਕਹਿੰਦਾ ਹੁਣ ਜਦੋਂ ਯਾਤਰਾ ਨੂੰ ਜਾਓਗੀ ਇਹਦੀ ਯਾਤਰਾ ਲੱਗੂਗੀ, ਪਰ ਗਹਿਣੇ ਕੋਈ ਨਹੀਂ ਹੁਣ ਘਰ। ਮੈਂ ਉਹਦੀ ਅਵਸਥਾ ਨੂੰ ਦੇਖ ਕੇ ਮੈਂ ਕਿਹਾ ਵਾਕਈ ਗੁਰੂ ਸਾਹਿਬ ਨੇ ਇਹੋ ਜਿਹੇ ਸਿੱਖਾਂ ਨੂੰ ਅੱਜ ਵੀ ਪੰਥ ਵਿੱਚ ਇਹੋ ਜਿਹੇ ਗੁਰਮੁਖ ਹੈ, ਆਵਤ ਹਰਖ ਨਾ ਜਾਵਤ। ਨਹੀਂ ਸੰਸਾਰ ਦਾ ਕਰਤਵ ਕੀ ਹੈ? ਜੋ ਕੁਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਰੋਹਣ ਲੱਗਦਾ ਹੈ, ਕਰਲਾਉਂਦਾ ਹੈ ਫਿਰ। ਤੇ ਜਿਹਨਾਂ ਦੀ ਕੇਵਲ ਨਾਮ ਦੇ ਵਿੱਚ ਵਿਰਤੀ ਲੱਗੀ ਹੋਈ ਹੈ, ਤੇ ਮਾਇਆ ਦੇ ਆਉਣ ਜਾਣ ਦੇ ਵਿੱਚ ਕੇਵਲ ਉਹਨਾਂ ਨੂੰ ਧਿਆਨ ਦੇ ਵਿੱਚ ਐਸਾ ਤਾਂ ਆਉਂਦਾ ਵੀ ਇਹ ਖੇਡ ਹੋ ਰਹੀ ਹੈ, ਜਿਵੇਂ ਬੱਚੇ ਖੇਡ ਤਾਂ ਦੇਖਦੇ ਆ, ਪਰ ਖੇਡ ਜਿਹੜੇ ਮਨ ਨੂੰ ਨਹੀਂ ਲਿਆ। ਸੰਸਾਰ ਸਾਰੀ ਖੇਡ 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 ਅਖੇਲ ਖੇਲਣ ਅੰਤ ਕੋ ਫਿਰ ਇੱਕ। ਸੋ ਇਸ ਕਰਕੇ ਉਹ ਸੰਸਾਰ ਨੂੰ ਖੇਡ ਸਮਝਦੇ ਆ। ਆਵਤ ਹਰਕ ਨਾ ਜਾਵਤ, ਦੁਖਾ ਮਾਇਆ ਆਉਂਦੀ ਹੈ, ਹੰਕਾਰ ਨਹੀਂ ਪੈਦਾ ਕਰਦੀ, ਖੁਸ਼ੀ ਨਹੀਂ ਪੈਦਾ ਕਰਦੀ, ਤੇ ਜਿਸ ਵੇਲੇ ਜਾਂਦੀ ਹੈ ਸ਼ੋਕ ਗਮ ਨਹੀਂ ਦਿੰਦੀ। ਬਾਬਾ ਰਾਮ ਕੌਰ ਜੀ ਜਿਹੜੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਹੋਏ, ਤੁਰਕਾਂ ਨੇ ਸਾਰਾ ਡੇਰਾ ਲੁੱਟ ਲਿਆ ਇਤਿਹਾਸ ਦੇ ਵਿੱਚ ਬਚਨ ਆਉਂਦੇ। ਬਹੁਤ ਚੁੱਕੀ ਅਵਸਥਾ ਦੇ ਮਾਲਕ ਹਨ, ਬਾਜ ਰੱਖੇ ਹੋਏ ਸੀ, ਬਾਜਾਂ ਦਾ ਅੱਡਾ ਸੀ, ਰੇਸ਼ਮ ਦੇ ਡੋਰੇ ਸਨ, ਇਹ ਸ਼ੌਕ ਸੀ ਥੋੜਾ ਬਹੁਤ। ਬ੍ਰਹਮ ਗਿਆਨੀ ਇਹ ਨੇ ਵੀ ਲੋਕ ਬ੍ਰਹਮ ਗਿਆਨੀ ਕਹਿੰਦੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਬ੍ਰਹਮ ਗਿਆਨੀ, ਮਾਤਾ ਨੂੰ ਦਰਸ਼ਨ ਕਰਾਏ ਸਨ। ਜਦੋਂ ਪਤਾ ਚੱਲਿਆ ਤੁਰਕਾਂ ਨੂੰ ਕਿ ਇਹ ਬਹੁਤ ਵੱਡੇ ਦਰਵੇਸ਼ ਸਾਧੂ ਸੀ ਜਿਹਦਾ ਮੇਰੇ ਸਿਪਾਹੀਆਂ ਨੇ ਡੇਰਾ ਲੁੱਟ ਲਿਆ, ਲੋਕਾਂ ਦੇ ਕਹਿਣ ਤੋਂ ਪਤਾ ਚੱਲਿਆ ਕਿ ਮੁਸਲਮਾਨ ਵੀ ਇਹਨਾਂ ਦੇ ਬਹੁਤ ਸ਼ਰਧਾਲੂ ਨੇ। ਉਹ ਹਾਕਮ ਆਇਆ ਕਿ ਕਹਿੰਦਾ ਬਾਬਾ ਜੀ ਮੈਨੂੰ ਦੱਸ ਦਿਓ ਵੀ ਤੁਹਾਡਾ ਕੀ ਲੁੱਟਿਆ ਗਿਆ, ਮੈਂ ਸਾਰਾ ਸਮਾਨ ਜਿਹੜਾ ਵਾਪਸ ਕਰਾਵਾਂ। ਕਹਿੰਦੇ ਅੱਛਾ, ਕੁਛ ਲੁੱਟਿਆ ਵੀ ਗਿਆ, ਕੋਈ ਪਤਾ ਹੀ ਨਹੀਂ ਕੀ ਲੁੱਟਿਆ ਗਿਆ। ਬਿਰਤੀ ਹੇਠਾਂ ਤਾਰੀ ਸੰਸਾਰ ਕਰਨੀ ਸੀ, ਬ੍ਰਹਮਾ ਕਰ ਰਹਿੰਦੀ ਸੀ, ਦੇਖ ਕੇ ਕਹਿੰਦੇ ਹਾਂ ਮੇਰੇ ਬਾਜਾਂ ਦਾ ਅੱਡਾ ਤੇ ਰੇਸ਼ਮ ਦੇ ਡੋਰੇ ਨਹੀਂ ਦਿਸ ਰਹੇ ਮੈਨੂੰ, ਉਹ ਲੈ ਗਏ ਹੋਣੇ ਤੁਹਾਡੇ ਬੰਦੇ ਚੱਕ, ਸਾਰਾ ਡੇਰਾ ਲੁੱਟਿਆ ਗਿਆ। ਇਹੋ ਜਿਹੀ ਅਵਸਥਾ ਵਾਲੇ ਉਹਨੂੰ ਕਹਿ ਸਕਦੇ ਹਾਂ ਆਦਤ ਹਰਕ ਮੈਂ ਜਾਪ ਦੁੱਖਾਂ। ਮਹਾਂਪੁਰਸ਼ ਬਾਬਾ ਵੀਰ ਅਮਦਾਸ ਜੀ ਹੋਏ, ਪਟਿਆਲੇ ਜ਼ਿਲ੍ਹੇ ਦੇ ਵਿੱਚ ਬਦੌਸ਼ੀ ਨਗਰ ਹੈ, ਰਾਜੇ ਮਹਾਰਾਜੇ ਦਰਸ਼ਨ ਕਰਨ ਜਾਂਦੇ। 4 ਸਾਲ ਦੀ ਅਵਸਥਾ ਰਾੜੇ ਵਾਲੇ ਮਹਾਂਪੁਰਖਾਂ ਨੂੰ ਪਹਿਲਾ ਵਰਦਾਨ ਦੇਣ ਵਾਲੇ ਇਹ ਮਹਾਂਪੁਰਖ ਨੇ। ਨੰਬਰਦਾਰ ਸਾਹਿਬ ਉਦੋਂ ਗੋਦੀ ਸੀ ਮਹਾਂਪੁਰਖ, ਤੇ ਉਹ ਮਹਾਂਪੁਰਸ਼ਾਂ ਦੇ ਕੋਲ 4 ਚੋਰ ਆ ਗਏ ਰਾਤ ਨੂੰ, ਸਾਰੀ ਰਾਤ ਸਿਮਰਨ ਕਰਦੇ ਸੀ। ਕਹਿੰਦੇ ਹਾਂ ਵੀ ਕਿਵੇਂ ਆਏ ਹੋ, ਬਹੁਤ ਸਿੱਧਾ ਬੋਲਦੇ ਸੀ। ਕਹਿੰਦੇ ਬਾਬਾ ਜੀ ਅਸੀਂ ਚੋਰ ਹੈ। ਕਹਿੰਦੇ ਸਾਰੀ ਦੁਨੀਆ ਚੋਰਾਂ ਦੀ ਹੈ, ਪਰ ਮੇਰੇ ਕੋਲ ਦੱਸੋ ਕੀ ਕਰਨਾ। ਨਾਮ ਦੁਰਾਏ ਚੱਲੇ ਸੇ, ਚੋਰ ਜਿਹੜੇ ਨਾਮ ਵੀ ਜਪਦੇ ਤੇ ਤਸਕਰ ਜੋ ਨਾਮ ਨਾ ਲੈਣ, ਸਾਰੀ ਦੁਨੀਆ ਚੋਰਾਂ ਦੀ, ਥੋੜੇ ਨੇ ਇੱਥੇ ਸਾਥ, ਹਾਂ ਦੱਸ ਕੀ ਕਰਨਾ ਜੀ। ਕਹਿੰਦੇ ਬਾਬਾ ਜੀ ਸਾਨੂੰ ਪਤਾ ਚੱਲਿਆ ਵੀ ਬਹੁਤ ਵੱਡੀ ਬਰਕਤਾਂ ਵਾਲੇ ਹੋ ਤੁਸੀਂ, ਔਰ ਸੰਦ ਸਾਰਿਆਂ ਦੇ ਸਾਂਝੇ ਹੁੰਦੇ ਨੇ, ਅਸੀਂ ਚੱਲਿਆ ਚੋਰੀ ਕਰ ਵੀ ਬਸ ਇੱਕੋ ਹੀ ਕੰਮ ਰਹਿ ਕਿਤੇ ਫੜੇ ਨਾ ਗਏ, ਡਰ ਲੱਗਦਾ ਜੇ ਫੜੇ ਵੀ ਲੋਕ ਵੀ ਬਹੁਤ ਕੁੱਟਣਗੇ, ਮੁੜ ਕੇ ਪੁਲਿਸ ਚ ਫਸਾ ਦੇਣਗੇ। ਅੱਛਾ ਕਹਿੰਦੇ ਚਲੋ ਜੇ ਜਿਹੋ ਜੀ ਤੁਸੀਂ ਕਾਮਨਾ ਧਰ ਕੇ ਆਇਓ ਵੀ ਮੈਂ ਤੁਹਾਨੂੰ ਯੁੱਗ ਦੱਸ ਦੇਣਾ ਵੀ ਤੁਹਾਨੂੰ ਪਕੜਨ ਵਾਲਾ ਜਮੇ ਕੋਈ ਕਾਮਯਾਬ ਹੋ ਜੂ, ਮੈਂ ਦੱਸੋ। ਕਹਿੰਦੇ ਆ ਜਿਹੜੀ ਮਾਈ ਹੈ ਨਾ ਜਿਉਣੀ, ਡੇਰੇ ਦਾ ਪ੍ਰਬੰਧ ਕਰਨ ਵਾਲੀ ਬੀਬੀ, ਉਸੇ ਡੇਰੇ ਦਾ ਜਿਹੜੇ ਡੇਰੇ ਦੇ ਮਾਮੂਰ ਰਾਜੇ ਮਹਾਰਾਜੇ ਆਉਂਦੇ ਸੀ ਪਦਾਰਥ ਆਉਣ ਲੱਗ ਗਿਆ, ਮਾਤਾ ਜੀ ਹੁਣੀ ਬਹੁਤ ਪਦਾਰਥ ਸਾਂਭਣ ਲੱਗ ਗਈ। ਕਹਿੰਦੇ ਇਹ ਮਾਈ ਦੇ ਕੋਲ ਬਹੁਤ ਪਦਾਰਥ ਹੈ, ਕਿਤੇ ਦੂਰ ਜਾਣ ਦੀ ਲੋੜ ਨਹੀਂ, ਇਹੀ ਡੇਰੇ ਹੀ ਲੁੱਟ ਲਓ ਤੁਸੀਂ ਆਪਣੇ ਡੇਰੇ ਨੂੰ। ਕਹਿੰਦੇ ਇਹੀ ਲੁੱਟ ਲਓ, ਫੜੇ ਨਹੀਂ ਜਾਓਗੇ, ਮੈਂ ਬਚਨ ਕਰਨਾ। ਜੇ ਕਿਸੇ ਹੋਰ ਦਾ ਡੇਰਾ ਜਾ ਕੇ ਘਰ ਲੁੱਟਿਆ, ਕਹਿੰਦੇ ਤੁਸੀਂ ਫੜੇ ਵੀ ਜਾਓਗੇ ਮਾਰੇ ਵੀ ਜਾਓਗੇ। ਉਹ ਡਰ ਗਏ, ਉਹਨੇ ਕਿਹਾ ਜੀ ਬੜਾ ਕੰਮ ਖਰਾਬ ਹੋਇਆ, ਵੀ ਆਏ ਤਾਂ ਅਸੀਂ ਸੰਤਾਂ ਤੋਂ ਸਹਾਇਤਾ ਲੈਣ ਵਾਸਤੇ, ਇਹਨਾਂ ਦਾ ਡੇਰਾ ਲੁੱਟ ਗਿਆ, ਬੜੀ ਔਖੀ ਬਾਤ ਹੈ। ਚਲੋ ਇਹ ਹੁਣ ਸੰਤਾਂ ਦਾ ਬਚਨ ਹੋ ਗਿਆ। ਉਹਨੇ ਜੀ ਰਾਤ ਨੂੰ ਜਦੋਂ ਮਾਈ ਸੌਗੀ ਡੇਰਾ ਲੁੱਟ ਲਿਆ, ਡੇਰਾ ਲੁੱਟ ਕੇ ਜਿਹੜਾ ਸਾਜੋ ਸਮਾਨ ਸੀ ਲੈ ਤੁਰੇ। ਇਹ ਹੁਣ ਮਹਾਂਪੁਰਸ਼ ਕੋਈ ਚੋਰਾਂ ਦੀ ਵਿਸ਼ਈਆਂ ਦੀ ਮਦਦ ਥੋੜੀ ਕਰਦੇ, ਸੁਧਾਰਦੇ ਆ ਉਹਨਾਂ ਨੂੰ, ਯੁਕਤੀ ਹੁੰਦੀ ਹੈ, ਲੈ ਕੇ ਤੁਰ ਪਏ। ਜਦੋਂ ਤਾਂ ਬਾਹਰ ਨੂੰ ਤੁਰਨ ਅੱਖਾਂ ਤੋਂ ਅੰਨੇ ਹੋ ਜਾਣ, ਜਦੋਂ ਮੁੜ ਕੇ ਡੇਰੇ ਵਾਲੇ ਪਾਸੇ ਦੇਖਣ ਦਿਸਣ ਲੱਗ ਜਾ, ਪਾਓ ਫਟਾਲੇ ਉੱਥੇ ਘੁੰਮਦੇ ਰਹੇ। ਉਹਨੇ ਕਿਹਾ ਵੀ ਉਂਝ ਤਾਂ ਫੜੇ ਹੋਣਾ, ਆਪਾਂ ਆਪ ਹੀ ਚੱਲਦੇ ਲਿਜਾ ਕੇ ਉੱਥੇ ਪੰਡਾਂ ਸਿੱਟ ਦਿੱਤੀਆਂ। ਮਹਾਂਪੁਰਸ਼ ਕਹਿੰਦੇ ਕੀ ਗੱਲ, ਗਏ ਨੀ ਤੁਸੀਂ? ਕਹਿੰਦੇ ਬਸ ਮਾਤਾ ਜੀ ਵੀ ਕਿਰਪਾ ਕਰਕੇ ਦੱਸੋ ਵੀ ਖੇਡ ਕੀ ਹੈ, ਤੁਸੀਂ ਦੱਸਿਆ ਵੀ ਆਪਣੇ ਡੇਰਾ ਲੁੱਟ ਲਓ ਜੇ ਅਸੀਂ ਲੁੱਟਿਆ ਤੇ ਬਾਹਰ ਵੀ ਨੀ ਜਾ ਸਕੇ, ਅੰਨੇ ਹੁੰਦੇ ਨੇ, ਵੀ ਤੁਹਾਡੇ ਕੋਲ ਕੋਈ ਮੰਤਰ ਦੀ ਸ਼ਕਤੀ ਹੈ ਜਿਹੜੀ ਇੰਨਾ ਕਰ ਦਿੰਦੀ ਹੈ? ਇਹ ਮਹਾਰਾਜ ਜੇ ਤੁਸੀਂ ਆਹ ਮੰਤਰ ਹੀ ਸਾਨੂੰ ਦੇ ਦਿਓ, ਪੰਡਾਂ ਦਾ ਰੱਖ ਲਓ ਇੱਥੇ, ਵੀ ਅਸੀਂ ਮੰਤਰ ਪੜ੍ਹ ਕੇ ਦੂਏ ਨੂੰ ਇੰਨਾ ਕਰਕੇ ਲੁੱਟਿਆ ਕਰਾਂ। ਮਹਾਂਪੁਰਸ਼ ਕਹਿੰਦੇ ਇਸ ਮੰਤਰ ਨੂੰ ਨਾਮ ਮੰਤਰ ਕਹਿੰਦੇ, ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਬਮਹਾਨ ਲੇਹੋ ਮਨ ਮੋਲ, ਰਾਮ ਨਾਮ ਫਿਰਦੇ ਮੈਂ।
ਉਹ ਚਾਰੇ ਚੋਰ ਉਸੇ ਛਿਣ ਪਰਿਵਰਤਨ ਆਇਆ, ਛੱਡ ਕੇ ਸਾਰਾ ਝੰਝਟ, ਛੱਡ ਕੇ ਸੰਸਾਰ, ਹਰ ਦੁਆਰ ਇਹੀ ਕੇਸ ਚਲੇ ਗਏ। ਚਾਰੇ ਅੱਬਲ ਦਰਜੇ ਦੇ ਕਮਾਈ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਲੋਕ ਮੱਥੇ ਟੇਕਦੇ ਸੀ ਬਾਅਦ ਵਿੱਚ। ਸਾਧੂ ਦੀ ਸੰਗਤ ਦਾ ਐਸਾ ਫਲ ਹੁੰਦਾ, ਹਾਲਤ ਹਰਕ ਨਾ ਜਾਤ ਦੁੱਖ ਹੈ ਨਾ ਵਿਆਪੈ ਮਨੋਰੋਗ, ਉਹਨਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ। ਆਹ ਤੁਹਾਡੇ ਵਿੱਚ ਗੁਰਮੁਖ ਬੈਠੇ, ਪਿੱਛੇ ਮੈਨੂੰ ਉਹਨਾਂ ਦਾ ਨਾਮ ਦਾ ਨਹੀਂ ਪਤਾ, ਸਰਦਾਰ ਜੀ ਸਿਆਣੀ ਉਮਰ ਦੇ ਆ, ਇਹਨਾਂ ਦੀ 8 ਵਰਿਆਂ ਦੀ ਉਮਰ ਸੀ ਲਗਭਗ। ਹਰਕ ਵਾਲੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਕਰਨ ਗਏ ਆਪਣੇ ਪਿਤਾ ਦੇ ਨਾਲ। ਮਹਾਂਪੁਰਸ਼ ਕਰੜੀ ਤਪੱਸਿਆ ਦੇ ਵਿੱਚ ਸਨ। ਇਹ ਮਹਾਂਪੁਰਸ਼ਾਂ ਨੇ ਕਿਹਾ, ਭਾਈ ਡਰੇ ਨਾ, ਇੱਥੇ ਇੱਕ ਦਰਵੇਸ਼ ਆਉਂਦਾ, ਸੱਪ ਆਊਗਾ, ਡਰਨਾ ਨਹੀਂ ਤੁਸੀਂ, ਬਚਨ ਕਰ ਦਿੱਤਾ। ਪਹਿਲਾਂ ਸੱਪ ਆਇਆ, ਬੜਾ ਭਾਰੀ ਫੜੀਆਂ ਨਿਕਲਿਆ। ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਉਹਨੇ ਸੱਪ ਨੇ ਪ੍ਰਕਰਮਣ ਕੀਤੀ ਤੇ ਫਲ ਤਾਣ ਕੇ ਸਾਹਮਣੇ ਖੜਿਆ ਤੇ ਮੂੰਹ ਡਿਆ। ਮਹਾਂਪੁਰਸ਼ਾਂ ਨੇ ਪ੍ਰਸ਼ਾਦ ਦੇ ਮੂੰਹ ਵਿੱਚ ਪਾਤਾ। ਇਹ ਸਰਦਾਰ ਜੀ ਕਹਿੰਦੇ ਮੇਰੀਆਂ ਲੱਤਾਂ ਕੰਬ ਜਾਣਗੀਆਂ। ਇਹ ਸੱਪ ਕਹਿੰਦੇ ਮੈਂ ਬੱਚਾ ਸੀ, ਘਬਰਾ ਗਿਆ ਸੱਪ ਨੂੰ ਦੇਖ, ਨਾ ਉਹ ਮੌਤ ਨੂੰ ਦੇਖ ਕੇ ਘਬਰਾਉਂਦੇ ਨੇ, ਨਾ ਉਹ ਕਿਸੇ ਦੁਸ਼ਮਣ ਨੂੰ ਦੇਖ ਕੇ ਘਬਰਾਉਂਦੇ ਨੇ। ਸ਼ਾਸਤਰ ਕੀਕਣ ਕਾਟ ਡਾਰਿਓ, ਮਨ ਨਾ ਕੀਨੋ ਰੋ, ਕਾਜ ਗੁਆ ਕਾ ਰੇਸ਼ ਵਾਰਿਓ, ਇਹ ਤਿਲ ਨਾ ਦੀਨੋ ਦੋਸਤ। ਉਹ ਇਹ ਕਹਿੰਦੇ ਨੇ, ਆਵਤ ਹਰਕ ਨਾ ਜਾਤ ਦੁਖਾ ਨਾ ਵਿਆਪੈ ਮਨ ਰੋਗ ਨਹੀਂ, ਤੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਚਿੰਤਾ ਦਾ ਰੋਗ ਨਹੀਂ ਵਿਆਪਦਾ। ਨਾਮ ਦੇ ਪ੍ਰਤਾਪ ਕਰਕੇ
ਸਦਾ ਆਨੰਦ ਗੁਰ ਪੂਰਾ ਪਾਇਆ।
ਉਹ ਕਾਰਨ ਕੀ ਹੈ? ਉਹਨਾਂ ਨੂੰ ਗੁਰੂ ਪੂਰਾ ਮਿਲ ਗਿਆ। ਇਸ ਕਰਕੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕਾ ਹੋਏ ਸਨ। ਸਦਾ ਆਨੰਦ, ਪੂਰਾ ਗੁਰੂ ਪ੍ਰਾਪਤ ਹੋਣ ਕਰਕੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੋਧਾ ਵਿਰਸ ਪਰਮ ਪਦਰੀ ਮਿਲ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਦਿਆਂ ਪਾਤਸ਼ਾਹ। ਉਹ ਸਦਾ ਹੀ ਆਨੰਦ ਰਹਿੰਦੇ ਹਨ, ਸਦਾ ਆਨੰਦ ਦੇ ਵਿੱਚ ਆਪਣਾ ਸਮਾਂ ਬੀਤ ਕਰਦੇ ਹਨ। ਪੂਰਾ ਗੁਰੂ ਮਿਲਿਆ
ਉਤਰੇ ਸਗਲ ਬੇਯੋਗ ਨੇ।
ਇਸ ਕਰਕੇ ਉਹਨਾਂ ਦੀ ਸਾਰੀ ਚਿੰਤਾ, ਵਿਯੋਗ, ਵਿਛੋੜਾ, ਪਦਾਰਥ ਦਾ ਜਿਹੜਾ ਜਾਂ ਸੰਬੰਧੀਆਂ ਦੇ ਵਿਛੋੜੇ ਦਾ ਦੁੱਖ ਹੋਣਾ, ਉਹ ਤਾਂ ਖਤਮ ਹੀ ਹੋ ਗਿਆ ਸਰ। ਵਿਯੋਗ ਤਾਂ ਰਿਹਾ ਹੀ ਕੋਈ ਨਾ।
ਇਹ ਵਿਧ ਹੈ ਮਨ ਯੁਗ ਨੇ।
ਇਹ ਵਿਧੀ, ਵਿਧੀ ਨਾਮ ਜੁਗਤੀ ਹੈ, ਇਹੀ ਜੁਗਤੀ ਹੈ ਪਰਮਾਤਮਾ ਦੇ ਨਾਲ ਯੋਗ ਨਹੀਂ ਜੁੜਨ ਦੀ। ਯੋਗ ਕੀ ਹੈ? ਇਹਦਾ ਨਿਰਣਾ ਕੀਤਾ ਭਗਵਾਨ ਕ੍ਰਿਸ਼ਨ ਨੇ ਵੀ ਗੀਤਾ ਦੀ, ਬੜਾ ਸੁੰਦਰ ਨਿਰਣਾ ਕੀਤਾ। ਉਹ ਕਹਿੰਦੇ ਯੋਗਾਸ ਚਿੱਤ ਬਿਰਤੀ ਨਿਰੋਧਾ। ਯੋਗ ਕੀ ਹੈ? ਚਿੱਤ ਬਿਰਤੀ ਦਾ, ਸੰਕਲਪਾਂ ਵਿਕਲਪਾਂ ਦਾ ਰੁਕ ਜਾਣਾ, ਇਹ ਯੋਗ ਹੈ। ਯੋਗ ਨਾਮ ਜੁੜਨ ਦਾ, ਪਰਮੇਸ਼ਰ ਨਾਲ ਜੁੜ ਜਾਣਾ, ਇਹ ਯੋਗ ਹੈ। ਯੋਗ ਨਾ ਚਿੰਤਾ, ਯੋਗ ਨਾ ਡੰਡਾ, ਯੋਗ ਨਾ ਪਸ਼ੂ ਚੜਾਈ ਹੈ, ਅੰਜਨ ਮਹਿ ਨਿਰੰਜਨ ਰਹੀ ਹੈ, ਯੋਗ ਜੁਗਤ ਇਹ ਪਾਈ ਹੈ। ਤੇ ਇਹ ਵਿਧੀ ਹੈ ਯੋਗ ਦੀ, ਜੁੜਨ ਦੀ ਪਰਮੇਸ਼ਰ ਦੇ ਨਾਲ।
ਮੋਹ ਸੋਗ ਰੋਗ ਲੋਗ ਨਾ ਵਿਆਪੈ।
ਤੇ ਉਹਨਾਂ ਨੂੰ ਫਿਰ ਮੋਹ ਸੰਬੰਧੀਆਂ ਦਾ, ਇਹ ਮੋਹ ਜਿਹੜਾ ਹੈ, ਹੇਤ ਕੇ ਬੰਧਨ ਇੱਕ ਬੰਧਨ ਹੈ। ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੈ ਖੁਆਰੀ ਦੀ। ਜੜ ਭਰਤ ਦੇ ਪਿਛਲੇ ਜਨਮ ਵਿੱਚ ਮਹਾਂਪੁਰਸ਼ ਨੇ ਤਪਸਵੀ ਦਾ ਰੂਪ ਸੀ ਤੇ ਮਿਰਗ ਦੀ ਕਹਾਣੀ ਇਹਨਾਂ ਦੇ ਨਾਲ ਜੁੜਦੀ ਹੈ ਕਿ ਇੱਕ ਮਿਰਗਣੀ ਨੇ ਬੱਚਾ ਪੈਦਾ ਕੀਤਾ ਤੇ ਪਿੱਛੋਂ ਦੁਸ਼ਮਣ ਆ ਗਏ ਮਿਰਗਾਂ ਦੀ ਦਾਲ ਚ, ਮਿਰਗਣੀ ਦੌੜ ਗਈ, ਬੱਚਾ ਸੀ ਨਿੱਕਾ ਜਾ, ਇਹਨਾਂ ਨੇ ਯਤੀਮ ਸਮਝ ਕੇ ਮਿਰਗ ਦੇ ਬੱਚੇ ਨੂੰ ਪਾਲਿਆ। ਕਦੇ ਘਾਹ ਲਿਆਉਣਾ, ਕਦੇ ਕੁਛ ਕਰਨਾ, ਕਦੇ ਕੁਛ ਕਰਨਾ, ਉਹਦੇ ਨਾਲ ਮੋਹ ਹੋ ਗਿਆ। ਤੇ ਜਿਸ ਵੇਲੇ ਮੌਤ ਹੋਣ ਲੱਗੀ ਇਸ ਤਪੀਸ਼ਰ ਦੀ, ਮਿਰਗਣੀ ਦੇ ਬੱਚੇ ਵਿੱਚ ਸੁਰਤੀ ਰਹੀ ਤੇ ਅਗਲਾ ਜਨਮ ਮਿਰਗਣੀ ਦੇ ਪੇਟੋਂ ਇੱਕ ਸੰਤ ਨੂੰ ਮਿਰਗ ਦਾ ਹੀ ਅਵਤਾਰ ਕਰਨਾ ਪਿਆ। ਜੜ ਭਰਤ ਨੇ ਮਿਰਗ ਦਾ ਮੋਹ ਕੀਤਾ, ਧਾਰਨਾ ਮਿਰਗ ਦਾ ਪਿਆ ਅਵਤਾਰ। ਉਸ ਤੋਂ ਬਾਅਦ ਫਿਰ ਪ੍ਰਣ ਕਰ ਰਿਹਾ ਕਿਸੇ ਨਾਲ ਮੋਹ ਨਹੀਂ, ਇੱਕ ਪਸ਼ੂ ਦੇ ਬੱਚੇ ਨਾਲ ਮੋਹ ਕੀਤਾ ਸੀ, ਇਹਦਾ ਫਲ ਸਰੂਪ ਇਹ ਮਿਲਿਆ ਕਿ ਆਉਂਦਾ ਜਨਮ ਹੀ ਪਸ਼ੂ ਦਾ ਮਿਲ ਗਿਆ, ਆਤਮਾ ਤਾਂ ਉਹੀ ਸੀ ਸਵਸ਼। ਅੰਤ ਕਾਲ ਜੋ ਲੜਕੇ ਸਿਮਰੇ, ਜਿਹੜਾ ਅੰਤ ਦੇ ਵੇਲੇ ਆਪਣੇ ਪੁੱਤਰਾਂ ਧੀਆਂ ਦੀ ਸਿਮਰਤੀ ਕਰੇਗਾ, ਸੋਕਰ ਜੌਨ ਬਲ ਬਲ ਮੁੜ ਮੁੜ ਕੇ ਜੋਨ ਸੂਰ ਦੀ ਮਿਲੇਗੀ। ਬੱਚੇ ਪੈਦਾ ਕਰੋ ਮੋਹ ਕਰ ਲੈ, ਪੰਕ ਜੋ ਮੋਹ ਪਗ ਨਹੀਂ ਚੱਲਦਾ। ਇੱਕ ਕਦਮ ਵੀ ਪਰਮਾਤਮਾ ਵਾਲੇ ਪਾਸੇ ਨੂੰ ਮੋਹ ਦੇ ਚਿੱਕੜ ਦੇ ਫਸਿਆਂ ਦਾ ਇੱਕ ਕਦਮ ਵੀ ਭਗਤੀ ਤੇ ਉੱਠਣਾ ਮੁਸ਼ਕਲ ਦੀ ਬਾਤ ਹੈ। ਪੰਕ ਜੋ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਪਹਿ ਡੂਬਿਆ ਨੇ। ਇਸ ਕਰਕੇ ਉਹਨਾਂ ਨੂੰ ਮੋਹ ਤੇ ਮੰਨੇ ਮੋਹ ਚੋਟਾਂ ਨਾ ਖਾਏ, ਉਹ ਮੋਹ ਦੀਆਂ ਚੋਟਾਂ ਨਹੀਂ ਖਾਂਦੇ। ਸੋਗ ਗਮ ਫਿਕਰ ਉਹਨਾਂ ਨੂੰ ਕੋਈ ਨਹੀਂ ਹੈ। ਰੋਗ ਹੋਮੇ ਦਾ ਸਭ ਤੋਂ ਵੱਡਾ ਹੈ, ਉਹਨਾਂ ਨੂੰ ਹੋਮੇ ਦੀਰਘ ਰੋਗ ਜਿਹੜਾ ਇਹ ਵੀ ਨਹੀਂ ਮਿਲਦਾ। ਲੋਗ ਨਾ ਭਾਵ ਕੀ ਹੈ, ਉਹਨਾਂ ਸੰਤ ਜਨਾਂ ਨੂੰ, ਉਹਨਾਂ ਪਰਮਾਤਮਾ ਦੇ ਰੱਬ ਦੇ ਪਿਆਰੇ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਵਿਆਪਿਆ ਦੀਆਂ ਹਨ, ਇਹਨਾਂ ਦਾ ਪ੍ਰਭਾਵ ਨਹੀਂ ਪੈਂਦਾ ਹੈ।
ਹਰ 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 ਰਸ ਭੋਗਨੇ
ਤੇ ਹਰ ਹਰ ਪਾਦ ਤਿੰਨ ਵਾਰੀਆ ਹੋਇਆ, ਤਿੰਨੇ ਵਾਰ ਅਰਥ ਅਲੱਗ ਹੈ। ਹਰ ਉਸ ਨੂੰ ਕਹਿੰਦੇ ਨੇ ਜਿਹੜਾ ਹਰ ਇੱਕ ਦੇ ਅੰਦਰ ਵਿਆਪਕ ਹੈ, ਤੇ ਉਸ ਹਰੀ ਪਰਮੇਸ਼ਰ ਵਿਆਪਕ ਦਾ ਹਰ ਹਰ ਨਾਮ ਧਿਆਉਣ ਵਾਲੇ ਮਨ ਕਰਕੇ ਵੀ ਬਾਣੀ ਕਰਕੇ ਵੀ ਉਹਦਾ ਜਾਪ ਕਰਦੇ ਰਹਿੰਦੇ ਨੇ, ਉਸ ਰਸ ਨੂੰ ਭੋਗਨੇ ਭੁੰਜਦੇ ਆ, ਨਾਮ ਦੇ ਰਸ ਨੂੰ ਅੰਦਰ ਆਨੰਦ ਮਾਣਦੇ ਆ। ਤੇ ਇਹ ਰਸ ਸਾਰਿਆਂ ਤੇ ਵੱਡਾ ਹੈ, ਪਰ ਆਉਂਦਾ ਕਿਵੇਂ? ਇਹ ਰਸ ਸਾਡਾ, ਉਹ ਰਸ, ਇਹ ਰਸ ਪੀਓ, ਰਸ ਨਹੀਂ ਪਾਉਂਦਾ। ਰਾਧਾ ਰਸ ਨਿਰਸ ਕਰ ਜਾਂਦੇ ਆ, ਹੋਏ ਨਿਰਸ ਰਸ ਪਹਿਚਾਨੇ ਆ। ਉਸ ਰਸ ਦੀ ਪਹਿਚਾਣ ਇਹਨਾਂ ਰਸਾਂ ਤਿਆਗਣ ਤੋਂ ਬਾਅਦ ਹੈ। ਉਨੀ ਦੇਰ ਤੱਕ ਰਸ ਦੀਆਂ ਗੱਲਾਂ ਹੋ ਸਕਦੀਆਂ, ਰਸ ਨਹੀਂ ਹੁੰਦਾ। ਨਾਮ ਦੇ ਵਿੱਚੋਂ ਰਸ ਜਿਸ ਦਿਨ ਆਉਣ ਲੱਗਾ ਤੇ ਮਨ ਇਹੀ ਤਾਂ ਲੱਭਦਾ ਫਿਰਦਾ, ਰਸ ਲੈਣ ਦਾ ਮਾਰਾ, ਕਦੇ ਕਿਸੇ ਦੀਆਂ ਗੱਲਾਂ ਦਾ ਸੁਣ ਕੇ ਰਸ ਲੈਣ ਦੀ ਕੋਸ਼ਿਸ਼ ਕਰਦਾ, ਕਦੇ ਦੇਖ ਕੇ ਰਸ ਲੈਣ ਦੀ ਕੋਸ਼ਿਸ਼ ਕਰਦਾ, ਤੇ ਕਦੇ ਖਾ ਕੇ ਕੁਝ ਰਸ, ਕਦੇ ਪਹਿਨ ਕੇ, ਕਦੇ ਭੋਗ ਕੇ, ਹਰ ਇੱਕ ਥਾਂ ਤੇ ਬੇਰੁਖੀ ਕਰਦਾ ਚਲਾ ਜਾਂਦਾ। ਜਿਵੇਂ ਉਸ ਨੂੰ ਸਦੀਵ ਕਾਲ ਦੇ ਰਸ ਦੀ ਖੋਜ ਤਾਂ ਹੈ ਪਰ ਮੇਰੇ ਆਪਣੇ, ਉਹ ਕੇਵਲ ਨਾਮ ਦੇ ਵਿੱਚ ਹੈ। ਜਦੋਂ ਨਾਮ ਦਾ ਰਸ ਆਉਣ ਲੱਗ ਜਾਂਦਾ, ਵਿਸਰ ਗਏ ਰਸ ਔਰ ਹੋਰ ਸਾਰੇ ਰਸ ਫਿੱਕੇ ਪੈ ਜਾਂਦੇ ਨੇ। ਇਹ ਰਸ ਸਾਰਿਆਂ ਤੋਂ ਬੁੱਢਾ ਹੋਣ ਕਰਕੇ ਇਹਨੂੰ ਨਾਮ ਦਾ ਰਸ ਕਹਿੰਦੇ ਨੇ। ਜਪਣ ਵਾਲੇ ਨੂੰ ਨਾਮ ਦਾ ਰਸੀਆ ਕਹਿੰਦੇ ਨੇ, ਨਾਮ ਦੇ ਵਿੱਚੋਂ ਰਸ ਲੈਣ ਵਾਲਾ। ਸੋ ਇਸ ਕਰਕੇ ਉਹ ਫਿਰ ਨਾਮ ਦੇ ਰਸ ਦੇ ਰਾਤ ਨੂੰ ਆਨੰਦ ਨੂੰ ਮਾਣਦੇ ਹਨ। ਰਹਾਓ ਜਿਹੜੀ ਸਾਧ ਸਿੰਘੀ ਸੰਗੀਤ ਦੇ ਵਿੱਚ ਤਾਂ ਇਸ ਨੂੰ ਅਸਥਾਈ ਰੂਪ ਮੰਨਿਆ, ਤੇ ਰਾਗੀ ਸਿੰਘਾਂ ਵਾਸਤੇ ਸੰਬੋਧਿਤ ਸ਼ਬਦ ਹੈ ਕਿ ਤੁਸੀਂ ਜਦੋਂ ਗਾਇਨ ਕਰਨਾ ਰਾਮਕਲੀ ਰਾਗ, ਜਿਵੇਂ ਇਸ ਰਾਗ ਦੀ ਕਥਾ ਚੱਲ ਰਹੀ ਹੈ, ਜਦੋਂ ਇਸ ਰਾਗ ਦਾ ਵਕਤ ਹੋਵੇ ਤਾਂ ਉਸ ਵੇਲੇ ਇਹ ਧਿਆਨ ਰੱਖਣਾ ਵੀ ਸ਼ਬਦ ਦੀ ਜਿੱਥੇ ਰਹਾਓ ਲਿਖਿਆ ਇਸ ਤੁਕ ਨੂੰ ਅਸਥਾਈ ਬਣਾ ਲੈਣ। ਸਥਾਈ ਅੰਤਰਾ ਜ਼ਿਆਦਾ ਰਾਗੀ ਸਿੰਘ ਸਾਹਿਬਾਨ ਹੁਣ ਦੋ ਹੀ ਵਰਦੇ, ਤੇ ਇਸ ਤੋਂ ਹੋਰ ਪੁਰਾਣਾ ਪਿੱਛੇ ਸਮਾਂ ਚਲੇ ਜਾਈਏ ਤਾਂ ਚਾਰ ਵਰਦੇ ਸੀ। ਅਸਥਾਈ ਅੰਤਰਾ ਸੰਚਾਈ ਭੋਗ, ਇਹ ਚਾਰ ਵਰਦੇ ਸਨ। ਪਰ ਸੰਗੀਤਕਾਰਾਂ ਨੇ, ਜਿਹੜੇ ਸੰਗੀਤ ਦੇ ਵਿਦਵਾਨ ਨੇ, ਬਹੱਤਰ ਭੇਦ ਮੰਨੇ, ਉਹਨਾਂ ਦੇ ਵਿੱਚੋਂ ਇਹ ਚਾਰ ਮੁੱਖ ਸਨ, ਜਿਨ੍ਹਾਂ ਦੇ ਵਿੱਚੋਂ ਇਹ ਦੋ ਬਹੁਤੇ ਵਰਤੇ ਜਾਂਦੇ ਹਨ। ਅਸਥਾਈ ਹੈ ਇਹ ਸੰਗੀਤ ਵਿੱਚ ਤਾਂ ਇੰਨੇ ਹੀ ਸਥਾਨ ਹੈ ਇਹਦਾ, ਰਹਾਓ ਦਾ ਅਸਥਾਈ, ਤੇ ਇਸ ਨੂੰ ਕਥਾ ਦੇ ਵਿੱਚ ਮਹਾਂਪੁਰਖਾਂ ਨੇ ਇਸ ਦੇ ਬੜੇ ਵਿਸਥਾਰ ਨਾਲ ਅਰਥ ਕੀਤੇ, ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ। ਉਹ ਕਹਿੰਦੇ ਨੇ ਇਸ ਦੇ ਤਿੰਨ ਅੱਖਰ ਹਨ, ਰਾਰਾ ਹਾਹਾ ਤੇ ਪੂਰਾ, ਇੱਕ ਇੱਕ ਅੱਖਰ ਦਾ ਇੱਕ ਇੱਕ ਅਰਥ ਹੈ। ਰਾਰਾ ਉਸ ਰਵੇ ਹੋਏ ਦਾ ਵਾਚਕ ਸ਼ਬਦ ਹੈ। ਰਾਰਾ ਅੱਖਰ ਕਹਿੰਦਾ ਕਿ ਪਰਮਾਤਮਾ ਸਾਰੀ ਜਗ੍ਹਾ ਰਮਿਆ ਹੋਇਆ ਹੈ, ਤੇ ਊੜਾ ਅੱਖਰ ਕਹਿੰਦਾ ਰਹਾਓ, ਤਿੰਨ ਅੱਖਰ ਹਾਹਾ ਛੱਡਿਆ ਨੇ ਆਪਾਂ। ਊੜਾ ਕਹਿੰਦਾ ਵੀ ਉਹ ਜਿਹੜਾ ਰਮਿਆ ਹੈ ਤੇ ਉਹ ਓਅੰਕਾਰ ਹੈ, ਓਅੰਕਾਰ ਸਭ ਤੋਂ, ਓਅੰਕਾਰ ਆਦਿ, ਉਹ ਸਾਰਿਆਂ ਦੀ ਆਦਿ ਰੂਪ ਹੈ, ਓਮਕਾਰ ਹੀ ਆਦਿ ਰੂਪ ਹੈ, ਵਿਆਪਕ ਵੀ ਹੈ ਪਰ ਇਹਨਾਂ ਲੋਕਾਂ ਦੇ ਪੈਦਾ ਹੋਣ ਤੋਂ ਪਹਿਲਾਂ ਦਾ। ਹਾਹਾਕਾਰ ਕਹਿੰਦਾ ਭਰਾ ਲੋ, ਜਿਹੜਾ ਓਮਕਾਰ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਮੇਰੇ ਸਾਥੀ ਕੇ ਰਮਿਆ ਹੋਇਆ, ਮੇਰਾ ਨਿਸ਼ਚਾ ਕੁਝ ਹੋਰ ਹੈ। ਹਾ ਕੀ ਨਿਸ਼ਚਾ ਹੈ? ਹਾਹਾਕਾਰ ਕਹਿੰਦਾ, ਇਹ ਸੰਸਕ੍ਰਿਤ ਦੇ ਵਿੱਚ ਅਰਥ ਹੈ ਹਾ ਦਾ ਪ੍ਰਗਟ, ਕਿ ਮੇਰਾ ਨਿਸ਼ਚਾ ਹੈ ਕਿ ਐਸੇ ਪਰਮਾਤਮਾ ਦਾ ਜਿਸਨੇ ਵੀ ਚਿੰਤਨ ਕੀਤਾ ਹੈ ਉਹ ਪੱਤਿਆਂ ਥੰਮਾਂ ਨੂੰ ਪਾੜ ਕੇ ਵੀ ਹਾ ਪ੍ਰਗਟ ਹੋ ਜਾਂਦਾ ਹੈ, ਸਹਾਇਤਾ ਕਰਨ ਵਾਸਤੇ ਆ ਜਾਂਦਾ। ਐਸਾ ਰਾਹ ਹਾ ਉਹ ਰਹਾਓ, ਇਹ ਰਹਾਓ ਦੇ ਸਾਥ ਵੀ ਐਸੇ ਅਰਥ ਮੰਨਦੇ। ਦੂਸਰਾ ਮੋਟਾ ਅਰਥ ਇਸਦਾ ਬਣਦਾ, ਰਹਾਓ ਦਾ ਅਰਥ ਹੈ ਬੀਜਣਾ, ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੇ ਲਈ ਹੁਣੇ ਇੱਕ ਬੱਤ ਹੈ ਬੀਜਣ ਦੀ, ਨਾਮ ਬੀਜ ਸੰਤੋਖ ਸੁਹਾਗਾ ਰੱਖ ਦਿੱਤੇ। ਨਾਮ ਦਾ ਬੀਜ ਬੀਜੋ ਆਪਣੇ ਹਿਰਦੇ ਵਿੱਚ, ਹਿਰਦੇ ਦੀ ਖੇਤੀ ਸੁਣੀ ਨਾ ਰਹਿ ਜਾਏ। ਤੀਸਰਾ ਅਰਥ ਬਣਦਾ ਹੈ ਰਹਾਓ ਤੇ ਰਸ ਵਿੱਚ ਆ ਕੇ, ਕਹਿੰਦੇ ਫਲਾਨੇ ਦੀ ਜ਼ਬਾਨ ਵਿੱਚ ਬੜਾ ਰਹਾਓ ਹੈ, ਉੱਥੇ ਅਰਥ ਕੀ ਹੁੰਦਾ ਹੈ ਕਿ ਉਹਦੀ ਜ਼ਬਾਨ ਵਿੱਚ ਰਸ ਹੈ। ਨਾਮ ਜਪਣਾ ਹੈ ਰਹਾਓ ਵਿੱਚ ਆ ਕੇ ਜਪਣਾ, ਰਸ ਵਿੱਚ ਆ ਕੇ ਉਹਦਾ ਚਿੰਤਨ ਕਰਨਾ। ਤੇ ਚੌਥਾ ਅਰਥ ਜਿਹਦਾ ਬਣਦਾ ਹੈ, ਗੁਰਸਿੱਖਾਂ ਨੂੰ ਮਹਾਰਾਜ ਕਹਿੰਦੇ ਰਹਾਓ ਰਹਾਓ, ਰਹਿ ਆਏਗੀ ਤੁਹਾਡੀ ਇੱਜ਼ਤ ਇਹ ਲੋਕ ਵਿੱਚ ਵੀ ਪਰਲੋਕ ਵਿੱਚ, ਜੇ ਉਸ ਪਰਮਾਤਮਾ ਦਾ ਚਿੰਤਨ ਕਰੋਗੇ। ਇਤਿਹਾਸਕ ਰਹਾਓ ਦੇ ਜਿਹੜੇ ਅਰਥ ਹਨ ਸਾਹਿਬ ਸੰਪਰਦਾ ਦੇ ਅੰਦਰ ਮੰਨੇ, ਬੋਲੋ ਜੀ ਰਹਾਓ ਦੇ।
ਸੁਰਗ ਪਵਿੱਤਰਾ ਮਿਰਤ ਪਵਿੱਤਰਾ,
ਉਹ ਨਾਮ ਜਪਣ ਵਾਲੇ ਕਿੰਨੇ ਪਵਿੱਤਰ ਹਨ, ਗੁਰਬਾਣੀ ਦੇ ਵਿੱਚ ਬਹੁਤ ਪ੍ਰਵਾਨ ਮਿਲਣਗੇ। ਜਿੱਥੇ ਵੈਸ਼ਣ ਸਾਧ ਜਨ ਸੋ ਥਾਨ ਸੁਣਦਾ, ਉਹ ਸੇਵਨ ਸਮਰਥ ਆਪਣਾ ਮਿਨ ਸਹਿਸਰ ਮੰਦਾ। ਗੁਰਬਾਣੀ ਚ ਆਪ ਜੀ ਪੜ੍ਹੋਗੇ ਜਨ ਕੇ ਚਰਨ ਤੀਰਥ ਕੋਟ ਗੰਗਾ, ਉਹਨਾਂ ਦੇ ਇੱਕ ਇੱਕ ਧੂੜ ਦੇ ਕਣ ਜਿਹੜੇ ਚਰਨਾਂ ਨੂੰ ਧੂੜ ਲੱਗੀ ਆ ਉਹਦੇ ਚ ਕਰੋੜਾਂ ਗੰਗਾ ਦਾ ਮਹੱਤਵ ਹੈ। ਰਵਿਦਾਸ ਵਰਗਿਆਂ ਦੀ ਜੁੱਤੀਆਂ ਗੰਢਣ ਵਾਲੀ ਪਸਰੀ ਦੇ ਹੇਠਾਂ ਦੀ ਗੰਗਾ ਚਲਦੀ ਵਿਖਾਈ, ਨਾਮ ਦਾ ਮਹੱਤਵ ਹੈ। ਉਹ ਕਿੰਨੇ ਪਵਿੱਤਰ, ਕਬੀਰ ਸੁਪਨੇ ਮੁੰਗ ਰੜਾਇਕ ਹੈ ਜੈ ਮੁਖ ਨਿਕਸ਼ੈ ਰਾਮ ਤਾਂ ਕਿ ਪਦ ਕੀ ਪਨ ਹੀ ਮੇਰੇ ਤਨ ਕੋ ਜਾਣ। ਉਹ ਜਿਸ ਨਗਰ ਦੇ ਵਿੱਚ ਬਹਿ ਕੇ ਭਜਨ ਕਰਨ, ਕਹਿੰਦੇ ਦੇਹੀ ਕਿਸਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਉਹ ਲੋਕ ਤਾਂ ਪਵਿੱਤਰ ਹੋਣਗੇ ਜਿਹੜੇ ਉਹਨਾਂ ਦਾ ਸੰਗ ਕਰਦੇ ਹੈ, ਕਹਿੰਦੇ ਜਿਸ ਥਾਂ ਤੇ ਰਹਿਣ ਸਾਰੀ ਨਗਰੀ ਨੂੰ ਪਵਿੱਤਰ ਕਰ ਜਾਂਦੇ। ਨਾਮ ਦੀ ਏਡੀ ਬੜੀ ਪਵਿੱਤਰਤਾ ਹੈ। ਇਸ ਕਰਕੇ ਇੱਥੇ ਬਾਦਸ਼ਾਹ ਕਹਿੰਦੇ ਨੇ ਜੇ ਉਹ ਸਵਰਗ ਵਿੱਚ ਚਲੇ ਗਏ ਤਾਂ ਸਵਰਗ ਦੇ ਵਿੱਚ ਵੀ ਪਵਿੱਤਰਤਾ ਉਹਨਾਂ ਦੀ ਉਵੇਂ ਜਿਵੇਂ ਕਾਇਮ ਰਹਿੰਦੀ ਹੈ। ਉਹ ਸਵਰਗ ਦੇ ਵਿੱਚ ਇਹ ਨਹੀਂ ਕਿ ਸਵਰਗ ਦੇ ਸੁੱਖ ਭੋਗਣ ਲਈ ਜਾਣਗੇ, ਕਬੀਰ ਸੁਰਗ ਨਰਕ ਤੇ ਮੈਂ ਰਹੋ। ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ। ਸਵਰਗ ਦੇ ਵਿੱਚ ਜਾਂਦੇ ਆ ਕਿਵੇਂ ਜਾਂਦੇ ਨੇ, ਜਿਵੇਂ ਮਹਾਰਾਜਾ ਜਾਣ ਗਿਆ ਸੀ ਗੰਧਰਵਾਂ ਦੀ ਸਭਾ ਦੇ ਅੰਦਰ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ। ਦੇਵ ਲੋਕ ਹੀ ਹੈ ਦੇਵਤਿਆਂ ਦਾ ਲੋਕ ਸਵਰਗ। ਉਹ ਉੱਥੇ ਗਏ ਧਰਮ ਰਾਜ ਵਰਗੇ, ਧਰਮ ਰਾਜ ਆਪਣੀ ਪੁਰੀ ਦੇ ਅੰਦਰ ਜਿੱਥੇ ਪੁੰਨਾ ਪਾਪਾਂ ਦੀ ਵਿਚਾਰ ਕਰਦਾ ਰਹਿੰਦਾ, ਹਰ ਕੋਈ ਸਤਪੁਰਸ਼ ਆ ਜਾਂਦਾ, ਦੋਵੇਂ ਹੱਥ ਜੋੜ ਕੇ ਖੜਾ ਹੋ ਜਾਂਦਾ, ਕਹਿੰਦਾ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀ, ਤੂੰ ਜਨਮ ਪਦਾਰਥ ਜਿੱਤ ਕੇ ਆਇਆ, ਨਾਨਕ ਧਰਮ ਐਸੇ ਚਵੈ ਚਵੈ ਨਾ ਉਚਾਰਨ ਕਰਦਾ। ਕੀ ਤੋ ਭਵਨ ਪ੍ਰੀਤ, ਮੇਰਾ ਭਵਨ ਪਵਿੱਤਰ ਕਰ ਦਿੱਤਾ ਅੱਜ ਤੁਸੀਂ ਆ ਕੇ। ਉਹ ਕੋਈ ਫਲ ਭੋਗਣ ਵਾਸਤੇ ਨਹੀਂ ਜਾਂਦੇ ਉੱਥੇ, ਇਹਨਾਂ ਜਗ੍ਹਾ ਨੂੰ ਪਵਿੱਤਰ ਕਰਨ ਵਾਸਤੇ ਕਿਤੇ ਕਿਤੇ ਚਲੇ ਜਾਂਦੇ ਆ, ਤੇ ਤੀਰਥਾਂ ਦੇ ਕਾਹਦੇ ਲਈ ਜਾਂਦੇ ਆ, ਤੀਰਥਾਂ ਤੋਂ ਤਾਂ ਵੱਡੇ ਤੀਰਥ ਸਾਹਿਬ ਹਨ। ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛਿਆ, ਅਖੇ ਜੀ ਤੁਸੀਂ ਤੀਰਥਾਂ ਦਾ ਖੰਡਨ ਕਰਦੇ ਹੋ। ਬ੍ਰਾਹਮਣ ਕਹਿੰਦਾ, ਇਹ ਤੁਹਾਡੇ ਵੱਡੇ ਤਾਂ ਤੀਰਥ ਗੰਗਾ ਤੇ ਜਾਂਦੇ ਰਹੇ, ਤੇ ਉਹ ਕਿਉਂ ਗਏ ਸੀ ਗੰਗਾ ਤੇ? ਮਹਾਰਾਜ ਕਹਿੰਦੇ, ਮਹਾਰਾਜ ਸਾਹਿਬ ਜੀ ਦੇ ਤੀਰਥ ਯਾਤਰਾ ਜਾਣ ਦਾ ਕਾਰਨ ਜਿਹੜਾ ਤੁਸੀਂ ਸਮਝਦੇ ਹੋ ਉਹ ਨਹੀਂ ਹੈ। ਤੀਰਥ ਉਦਮ ਸਤਿਗੁਰੂ ਕੀਆ, ਇਹ ਕੋਈ ਬਾਤ ਨਹੀਂ, ਮੈਂ ਇਸ ਤੋਂ ਮਨ ਕਰਨੀ ਹਾਂ। ਮੇਰੇ ਗੁਰਦੇਵ ਤੀਰਥਾਂ ਤੇ ਗਏ, ਲੋਕ ਤਾਂ ਜਾਂਦੇ ਨੇ ਪਵਿੱਤਰ ਹੋਣ ਵਾਸਤੇ, ਪਾਪ ਲਾਉਣ ਵਾਸਤੇ, ਮੇਰੇ ਸਤਿਗੁਰੂ ਗਏ ਆ ਤੁਹਾਡੀ ਗੰਗਾ ਨੂੰ ਪਵਿੱਤਰ ਕਰਨ ਵਾਸਤੇ। ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਗੰਗਾ ਜਮੁਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਕਿਰਵਿਖ ਮਹਿਲ ਭਰੇ ਭਰੇ ਹਮਰੇ ਵਿੱਚ, ਹਮਰੀ ਮਹਿਲ ਸਾਧੂ ਕੀ ਤੋਰ ਗਵਾਈ। ਤੇ ਉਹ ਇੰਨੇ ਪਵਿੱਤਰ ਹਨ, ਸੁਰਗ ਵਿੱਚ ਜਾਣ ਉੱਥੇ ਵੀ ਪਵਿੱਤਰਤਾ ਦਿੰਦੇ ਆ, ਤੇ ਜਿੱਥੇ ਇੰਦਰ ਵਰਗੇ ਵਿਸ਼ਈ ਪੁਰਸ਼ ਜਿਹੜੇ ਰਿਸ਼ੀਆਂ ਦੇ ਘਰ ਦੇ ਵਿੱਚ ਆ ਕੇ ਲੋਕੇ ਡਾਕੇ ਮਾਰਨ, ਮਾਤਲੋਕ ਵਿੱਚ ਆ ਕੇ ਤੇ ਉਹਨਾਂ ਨੂੰ ਵੀ ਪਵਿੱਤਰ ਕਰਨ ਵਾਸਤੇ, ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਮਾਤਲੋਕ ਦੇ ਜਿੱਥੇ ਜਾਣ ਉੱਥੇ ਪਵਿੱਤਰਤਾ ਦਿੰਦੇ ਆ। ਤੇ ਇਸ ਤੋਂ ਅੱਗੇ ਦੱਸਦੇ ਹਨ,
ਪਿਆਲ ਪਵਿੱਤਰ ਅਲੋਕਨੀ,
ਅਲੋਕਨੀ ਦੇਖਿਆ ਗਿਆ ਹੈ ਕਿ ਜੇ ਪਤਾਲ ਵਿੱਚ ਚਲੇ ਜਾਣ ਤਾਂ ਪਤਾਲ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਪਵਿੱਤਰ ਕਰਦੇ ਆ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਗਦਾਦ ਦੇ ਅੰਦਰ ਜਿਹੜੀ ਸਾਖੀ ਵਰਤੀ ਹੈ ਤੇ ਧੁਰੋਂ ਪਤਾਲੋਂ ਲਈ ਕਰਾਏ, ਪਤਾਲ ਦੇ ਵਿੱਚੋਂ ਗਏ ਸੀ ਨਾ। ਪੀਰ ਦਾ ਬੇਟਾ ਕਹਿੰਦੇ ਮਹਾਰਾਜ 100 ਸਾਲ ਹੋ ਗਏ ਤੁਹਾਡੇ ਨਾਲ ਘੁੰਮਦਿਆਂ, ਉਹਨੂੰ ਪ੍ਰਤੀਤ ਹੋਇਆ ਵੀ 100 ਸਾਲ ਹੋ ਗਏ, ਨਾ ਆਕਾਸ਼ ਮੁੱਕਦੇ ਨਾ ਪਤਾਲ ਮੁੱਕਦੇ, ਹੁਣ ਤੁਸੀਂ ਮੈਨੂੰ ਵਾਪਸ ਵੀ ਲੈ ਚਲੋਗੇ ਕਿ ਨਹੀਂ, ਮੈਂ ਬੁੱਢਾ ਹੋ ਗਿਆ। ਮਹਾਰਾਜ ਕਹਿੰਦੇ ਅੱਛਾ, ਇੱਕ ਪਤਾਲ ਦੇ ਅੰਦਰ ਆਪਾਂ ਹੋਰ ਚੱਲਣਾ ਹੈ। ਕਹਿੰਦੇ ਜੀ ਕਾਹਦੇ ਲਈ, ਇਹ ਕਿਹੜਾ ਮੁੱਕਦੇ ਆ? ਕਹਿੰਦੇ ਇਸ ਲਈ ਤੇਰੇ ਮੁਰਸ਼ਦ ਨੂੰ ਯਕੀਨ ਕਰਾਉਣ ਵਾਸਤੇ। ਕਹਿੰਦੇ ਜੀ ਮੈਂ ਕਰਾ ਦਾਂ ਤੇ ਆਪ? ਕਹਿੰਦੇ ਨਹੀਂ ਨਹੀਂ, ਉੱਥੇ ਮੇਰੀਆਂ ਸੰਗਤਾਂ ਕੜਾਹ ਪ੍ਰਸ਼ਾਦ ਕਰਕੇ ਨਾ, ਅਕਾਲ ਪੁਰਖ ਦੇ ਦਰ ਦੀ ਇਹ ਮਰਿਆਦਾ ਹੈ, ਅਕਾਲ ਪੁਰਖ ਦਾ ਆਰਾਧਨ ਤੇ ਅਕਾਲ ਪੁਰਖ ਦੇ ਨਾਂ ਦਾ ਪ੍ਰਸ਼ਾਦ ਤੇ ਹਾਵਲ ਤਿਆਰ ਕੀਤਾ ਜਾਂਦਾ ਹੈ, ਅਕਾਲ ਪੁਰਖ ਨੂੰ ਅਰਪਣ ਕੀਤਾ ਜਾਂਦਾ ਹੈ। ਕਹਿੰਦੇ ਸੰਗਤਾਂ ਆਰਾਧ ਰਹੀਆਂ ਹਨ, ਮੈਨੂੰ ਯਾਦ ਕਰ ਰਹੀਆਂ ਹਨ ਤੇ ਆਪਾਂ ਉਸ ਥਾਂ ਜਾ ਕੇ ਉਹਨਾਂ ਨੂੰ ਕਿਰਤਾਰ ਕਰਕੇ ਤੇ ਥੋੜਾ ਜਿਹਾ ਪ੍ਰਸ਼ਾਦ ਲੈ ਚੱਲੀ ਆਪਣੇ ਪੀਰ ਵਾਸਤੇ। ਜੀ ਠੀਕ ਹੈ, ਧੁਰੋ ਪਤਾਲੋ ਲਈ ਕਰਾਹੀ। ਭਾਈ ਗੁਰਦਾਸ ਕਹਿੰਦੇ ਲਓ ਬੇਟਾ ਹੁਣ ਆਪਾਂ ਚੱਲਦੇ ਹਾਂ। ਤੇ ਕਹਿਣ ਲੱਗੇ ਨੇਤਰ ਖੋਲ, ਨੇਤਰ ਖੋਲੇ ਦੇਖ ਕੇ ਕਹਿੰਦਾ ਹੈ ਪੀਰ ਜੀ ਬੈਠੇ, ਕਹਿੰਦੇ ਤੁਸੀਂ ਇੰਨੀ ਦੇਰ ਦੇ ਅਸੀਂ ਬੈਠੇ ਹੋ? ਕਹਿੰਦੇ ਭਲਿਆ ਮਾਨਸਾ, ਜੇ ਤਾਂ ਇੱਕ ਥਿਨ ਹੋਇਆ ਤੂੰ ਕਿਤੇ ਗਿਆ ਨੀ ਆ ਜੀ। ਕਹਿੰਦਾ ਇੱਕ ਥਿਨ ਹੀ ਹੋਇਆ ਜੇ, ਮੈਂ ਤਾਂ 100 ਸਾਲ ਲੱਗੇ। ਕਹਿੰਦੇ ਐਵੇਂ ਤੈਨੂੰ ਭੁਲੇਖਾ ਲੱਗ ਗਿਆ, ਸੁਪਨਾ ਆਇਆ, ਮੈਂ ਸੁਪਨਾ ਜਾਗਦੇ ਨੀ? ਕਹਿੰਦਾ ਪੀਰ ਜੀ ਆ ਮੇਰੇ ਹੱਥਾਂ ਚ ਕੀ ਹੈ, ਕੜਾ ਪ੍ਰਸ਼ਾਦ ਕਚਕੌਲ, ਉਹਦੇ ਚ ਕੜਾ ਪ੍ਰਸ਼ਾਦ। ਕਹਿੰਦੇ ਇਹ ਕਿੱਥੋਂ ਮਿਲ ਗਿਆ ਤੈਨੂੰ? ਕਹਿੰਦਾ ਜੀ ਬਸ, ਇਹਨਾਂ ਨੂੰ ਭਾਵੇਂ ਖੁਦਾ ਕਹਿ ਲਓ, ਭਾਵੇਂ ਖੁਦਾ ਦਾ ਬੰਦਾ ਕਹਿ ਲਓ, ਪਰ ਇਹ ਲੋਕਾਂ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਨਹੀਂ, ਤੇ ਮੈਂ ਇਹਨਾਂ ਦੇ ਨਾਲ ਗਿਆ, ਸਰੀਰ ਮੇਰਾ ਇੱਥੇ ਰਿਹਾ, ਤੇ ਬਾਤ ਸੁਖ ਮੰਡਲਾਂ ਦੀ ਸੀ, ਤੇ ਕੜਾ ਪ੍ਰਸ਼ਾਦ ਅਸੂਲ ਹੱਥਾਂ ਵਿੱਚ ਹੈ। ਤੇ ਉਹ ਪਤਾਲ ਦੇ ਵਿੱਚ ਜਾ ਕੇ ਵੀ ਪਵਿੱਤਰ ਕਰ ਦਿੰਦੇ ਨਾ, ਐਸੀ ਸਮਰਥਾ ਗੁਰੂ ਨਾਨਕ ਸਾਹਿਬ ਦੇ ਵਿੱਚ ਹੈ ਜੀ।
ਆਗਿਆਕਾਰੀ ਸਦਾ ਸੁਖ ਪੁੰਚੈ,
ਤੇ ਜਿਹੜੇ ਭਾਈ ਉਹਨਾਂ ਦੇ ਆਗਿਆਕਾਰ ਹੋ ਜਾਣ, ਉਹਦੀ ਨਿਤ ਸੁਖਾਂ ਨੂੰ ਮੰਨਦੇ ਹੈ, ਜਾਂ ਜਿਹੜੇ ਪਰਮਾਤਮਾ ਦੀ ਆਗਿਆ ਵਿੱਚ ਚੱਲਣ ਵਾਲੇ ਨੂੰ, ਗੁਰੂ ਦੀ ਆਗਿਆ ਵਿੱਚ ਚੱਲਣ ਜਾਣੇ ਵਾਲੇ ਨੂੰ ਸੰਤ ਜਨ, ਉਹ ਸਦਾ ਹੀ ਸੁਖ ਭੋਗਦੇ ਹਨ।
ਜਤ ਕਤ ਵੇਖੋ ਹਰ ਗੁਣੇ,
ਜਿੱਥੇ ਕਿਤੇ ਵੇਖੋ ਐਸੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣ ਵਾਲੇ, ਜਿੱਥੇ ਵੀ ਜਾਂਦੇ ਰੱਬ ਦੇ ਗੁਣ ਗਾਉਂਦੇ ਹਨ।
ਮਹਿ ਸ਼ਿਵ ਸ਼ਕਤੀ ਜਲ ਨਹੀਂ ਪਵਨਾ,
ਤੇ ਕਹਿੰਦੇ ਜੀ ਫਿਰ ਐਸੇ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਕਿੱਥੇ ਰਹਿੰਦੇ, ਹੁਣ ਕਿੱਥੇ ਨੇ ਗੁਰੂ ਨਾਨਕ ਸਾਹਿਬ? ਮਹਾਰਾਜ ਕਹਿੰਦੇ ਆਓ ਮੈਂ ਦੱਸਦਾ ਗੁਰੂ ਨਾਨਕ ਸਾਹਿਬ ਦਾ ਪਤਾ, ਉਹਨਾਂ ਦਾ ਸਹੀ ਟਿਕਾਣਾ ਕਿੱਥੇ ਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਚਨ ਉਚਾਰਨ ਕੀਤਾ, ਕਹਿੰਦੇ ਨਹਿ ਸ਼ਿਵ ਸ਼ਕਤੀ ਨਹਿ ਜਲ ਭਵਨਾ, ਨਾ ਤਾਂ ਉੱਥੇ ਆ ਜਿਹੜੇ ਆ ਜਿਵੇਂ ਹੁਣ ਹਿੰਦੂ ਮਤ ਦੇ ਅੰਦਰ ਜਿਹੜਾ ਸੁਰੀਆਂ ਵਧੀਆਂ ਦੇ ਅਨੁਸਾਰ ਮਹੀਨਾ ਸਾਉਣ ਦਾ ਸ਼ੁਰੂ ਮੰਨਦੇ ਆ, ਤੇ ਐਸੀ ਕਲਪਨਾ ਕਰਦੇ ਆ, ਕਹਿੰਦੇ ਜੀ ਭਗਵਾਨ ਵਿਸ਼ਨੂੰ ਤਾਂ ਚਲੇ ਜਾਂਦੇ ਨੇ ਖੀਰ ਸਮੁੰਦਰ ਵਿੱਚ 4 ਮਹੀਨੇ ਵਾਸਤੇ ਛੁੱਟੀ ਕੱਟਣ ਵਾਸਤੇ, ਸਮਝ ਲਓ, ਕਿਉਂਕਿ ਦੇਖੋ ਕੋਈ ਵੀ ਡਿਊਟੀ ਕਰਦਾ ਥੋੜਾ ਬਹੁਤ ਥਕੇਵਾਂ ਤਾਂ ਹੋ ਜਾਂਦਾ ਨਾ ਬਈ, ਫਿਰ ਸ਼ਿਵਜੀ ਪਿੱਛੋਂ ਕਮਾਂਡ ਸੰਭਾਲਦੇ ਆ, ਇਹਨਾਂ ਦਿਨਾਂ ਜਿਹੜਾ ਸ਼ਿਵਜੀ ਦੀ ਪੂਜਾ ਕਰੂਗਾ ਉਹਦਾ ਝੋਲੀਆਂ ਭਰ ਦਿੰਦੇ ਆ। ਤੇ ਇਸ ਪ੍ਰਕਾਰ ਹੁਣ ਦੇਖੋ ਗੁਰਮਤਿ ਦਾ ਸਿਧਾਂਤ ਕੀ ਹੈ, ਸ਼ਿਵ ਸ਼ਿਵ ਕਰਕੇ ਜੋਨਰ ਤੇ ਆਵੇ ਭਰਤ ਚਿਹਰਾ ਡੌਰੂ ਟਮਕਾਵੇ, ਦੇਖੋ ਫਰਕ ਹੈ ਨਾ ਇਸ ਬਾਰ। ਕਿਉਂ? ਸਿੱਖ ਜਗਤ ਦੇ ਅੰਦਰ ਇੱਕ ਦੀ ਪੂਜਾ ਹੈ ਤੇ ਕਰਤਮ ਪੂਜਾ ਲੱਗੀ ਹੈ, ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਿੱਥੇ ਰਹਿੰਦੇ ਨੇ? ਮੈਂ ਸਿਰਫ ਸ਼ਕਤੀ ਜਿੱਥੇ ਨਾ ਸ਼ਿਵਜੀ ਹੈ ਨਾ ਪਾਰਵਤੀ ਹੈ, ਉਹਨਾਂ ਦੀ ਪਹੁੰਚ ਨਹੀਂ ਹੈ। ਮੈਂ ਸਿਰਫ ਸ਼ਕਤੀ ਤੇ ਜਲ ਨਹੀਂ ਪਵਨਾ, ਨਾ ਉੱਥੇ ਪਾਣੀ ਹੈ ਨਾ ਉੱਥੇ ਹਵਾ, ਇਹ ਵੀ ਉੱਥੇ ਤੱਤ ਵੀ ਨਹੀਂ ਹਨ।
ਆਕਾਰ ਨਹੀਂ ਮੇਦਨੀ,
ਨਾ ਸੰਸਾਰ ਦਾ ਕੋਈ ਆਕਾਰ ਹੈ ਤੇ ਨਾ ਹੀ ਧਰਤੀ ਹੈ ਉੱਥੇ।
ਸਤਿਗੁਰ ਜੋਗ ਕਾ ਤਹਾ ਨਿਵਾਸਾ,
ਗੱਲ ਕੀ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰੂ ਅਰਜਨ ਦੇਵ ਜੀ ਕਹਿੰਦੇ ਉੱਥੇ ਰਹਿੰਦੇ ਹੈ। ਸਤਿਗੁਰ ਜੋਗੀ ਦਾ ਉਸ ਥਾਂ ਤੇ ਨਿਵਾਸ ਹੈ, ਆਤ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਉਹ ਸੰਸਾਰ ਦੇ ਅੰਦਰ ਸਰੂਪ ਧਾਰਨ ਕਰਕੇ ਆਏ ਸੀ, ਵਾਸਤਵਿਕ ਕੌਣ ਹੈ? ਉਹ ਪਰਮੇਸ਼ਰ ਜੋਤ ਰੂਪ ਹੈ, ਆਪ ਗੁਰੂ ਨਾਨਕ ਕਹਾਇਓ। ਕੋਟ ਪ੍ਰਬੰਧ ਕੋ ਠਾਕਰ ਸਵਾਮੀ, ਸਰਬ ਜੀਆ ਕਾ ਦਾਤਾ ਰੇ, ਸਾਰੇ ਜੀਵਾਂ ਦਾ ਦਾਤਾ, ਕਰੋੜਾਂ ਪ੍ਰਬੰਧਾਂ ਦਾ ਮਾਲਕ ਹੈ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸੋ ਤਾਰ ਤਾਰ ਕਰਸ਼ ਦਿਖਾਏ ਹੈ। ਤੇ ਉਹ ਕਈ ਕੋਟ ਵਿਸ਼ਨ ਅਵਤਾਰ, ਕਈ ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਨੇ। ਬ੍ਰਹਮਾ ਉਹ ਵਿਸ਼ਨ ਕੀਤੇ, ਵੇਦ ਉਪਰਾਨ ਕੀਤੇ, ਸਿਮਰਤ ਸਮੂਹ ਕੇ ਹੋਏ ਹੋਏ ਬਤਾਏ ਹੈ, ਮੋਹਨ ਦੀ ਮਦਾਰ ਕੀਤੇ, ਅਸ਼ਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲਵਸ ਪਏ ਹੈ, ਪੀਰ ਔ ਬਿਕੰਬਰ ਕੀਤੇ, ਗਨੇ ਨਾ ਪਰਕ ਕੀਤੇ, ਭੂਮੀ ਕੇ ਹੋਏ ਕੇ ਫਿਰ ਭੂਮੀ ਹੀ ਬੁਲਾਏ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹ ਸਰੂਪ ਹੈ ਜਿਹੜਾ ਸਾਰੇ ਸੰਸਾਰ ਦੇ ਅੰਦਰ ਵਿਆਪਕ ਹੈ। ਕਹਿੰਦੇ ਉਸ ਥਾਂ ਤੇ ਸਤਿਗੁਰੂ ਜੋਗੀ ਦਾ ਨਿਵਾਸ ਗੁਰੂ ਨਾਨਕ ਸਾਹਿਬ ਦਾ ਹੈ।
ਜਹੈ ਅਵਗਤ ਨਾਥ ਅਗਮ ਤਨੇ,
ਜਿੱਥੇ ਅਵਗਤ ਬਹੁਤ ਕਠਿਨਤਾਈ ਦੇ ਨਾਲ ਪ੍ਰਾਪਤ ਹੋਣ ਵਾਲਾ ਪ੍ਰਮਾਤਮਾ ਹੈ, ਤੇ ਐਸਾ ਪ੍ਰਮਾਤਮਾ ਜਿਹੜਾ ਬਹੁਤ ਸਤਿਗੁਰ ਜੋਗ ਦਾ ਤਾਹ ਨਿਵਾਸ ਹੈ। ਜਹ ਅਵਗਤ ਨਾਥ, ਨਾਥ ਕਹਿੰਦੇ ਮਾਲਕ ਨੂੰ, ਅਗਮ ਤਨੇ ਜਿਹਦੇ ਚ ਗਮਤਾ ਨਹੀਂ ਹੋ ਸਕਦੀ, ਐਸਾ ਸੰਸਾਰ ਦਾ ਮਾਲਕ ਉੱਥੇ ਰਹਿੰਦਾ।
ਤਨ ਮਨ ਹਰ ਕਾ, ਧਨ ਸਭ ਹਰ ਕਾ,
ਇਹ ਭਾਈ ਤਨ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ, ਮਨ ਵੀ ਪ੍ਰਕਿਰਤੀ ਦਾ ਇੱਕ ਹਿੱਸਾ ਹੈ। ਇਹ ਤਨ ਨੂੰ ਚਲਾਉਣ ਵਾਸਤੇ ਜਿਹੜੀ ਸ਼ਕਤੀ ਪੈਦਾ ਕੀਤੀ ਉਹ ਮਨ ਕਹਿੰਦੇ ਨੇ, ਇਹ ਹਰੀ ਪਰਮੇਸ਼ਰ ਦਾ ਹੀ ਹੈ। ਧਨ ਪਦਾਰਥ ਜਿਹੜਾ ਦਿੱਤਾ ਇਹ ਵੀ ਸਭ ਉਸੇ ਦਾ ਹੈ।
ਹਰ ਕੇ ਗੁਣ ਹੋ ਕਿਆ ਗਨੀ,
ਹਰੀ ਵਾਹਿਗੁਰੂ ਦੇ ਗੁਣ ਭਾਈ ਕਿਹੜੇ ਕਥਨ ਕਰਕੇ ਦੱਸੀਏ। ਮਹਾਰਾਜ ਕਹਿੰਦੇ,
ਕਹੋ ਨਾਨਕ ਹਮ ਤੁਮ ਗੁਰ ਖੋਈ ਹੈ।
ਤੇ ਹੁਣ ਉਸੇ ਅਵਸਥਾ ਜਿੱਥੋਂ ਜਦ ਸ਼ੁਰੂ ਕੀਤਾ ਸੀ, ਆਪ ਹਰਕਨ ਜਾਤ ਸੀ, ਕਹਿੰਦੇ ਦੇਖੋ ਉਹ ਗੁਰੂ ਸਾਹਿਬ ਕਹਿੰਦੇ, ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਜਿਹੜਾ ਹਮਾ ਤੁਮਾ ਮੇਲ ਸੀ ਨਾ, ਮੈਂ ਮੇਰੀ ਦਾ ਭਾਵ ਸੀ ਕਹਿੰਦੇ ਖਤਮ ਹੀ ਹੋ ਗਿਆ, ਮੈਂ ਤੇ ਤੂੰ ਦਾ ਝਗੜਾ ਹੀ ਖਤਮ ਹੋ ਗਿਆ। ਕਹਿੰਦੇ ਹਮ ਤੁਮ ਗੁਰ ਖੋਈ ਹੈ, ਸਭ ਕੋ ਮੀਤ ਹਮ ਆਪਣ ਕੀ ਨਾ, ਹਮ ਸਭ ਨਾ ਕੇ ਸਾਜਨ ਦੀ ਅਵਸਥਾ ਦੇ ਦਿੱਤੀ, ਨਾ ਕੋ ਬੈਰੀ ਨਹਿ ਬਗਾਨਾ, ਸਗਲ ਸਾ ਹਮ ਕੋ ਬਨੇ ਆਈ, ਘੱਟ ਘੱਟ ਮੈਂ ਹਰਜੂ ਬਸੇ ਦੀ ਅਵਸਥਾ ਦੇ ਦਿੱਤੀ, ਇਹ ਖੋਈ ਦਿੱਤੀ ਹੈ। ਕਹਿੰਦੇ ਇਸ ਪ੍ਰਕਾਰ ਮਿਲਾਪ ਹੋਇਆ ਨਿਰੰਕਾਰ ਵਿੱਚ,
ਅੰਬੈ ਅੰਬ ਮਿਲੋਗਨੀ,
ਅੰਬ ਨਾਮ ਪਾਣੀ ਦਾ, ਜਿਵੇਂ ਪਾਣੀ ਦਾ ਘੜਾ ਪਾਣੀ ਦੇ ਸਮੁੰਦਰ ਦੇ ਵਿੱਚ ਸੁੱਟਦੇ ਗਏ ਸੀ ਤਾਂ ਪਹਿਲਾਂ ਵੀ ਪਾਣੀ, ਇਹ ਤਾਂ ਕੋਈ ਬਾਤ ਨਹੀਂ ਵੀ ਪਹਿਲਾਂ ਕੁਛ ਹੋਰ ਸੀ ਹੁਣ ਕੁਛ ਹੋ ਰਿਹਾ, ਹਾਂ ਇੰਨਾ ਜ਼ਰੂਰ ਹੈ ਉਹ ਪਾਣੀ ਕੁਛ ਪਾਣੀ ਦੇ ਹਿੱਸੇ ਚ ਇੱਕ ਪੜਦਾ ਆ ਗਿਆ ਸੀ, ਪਾਤਰ ਦਾ ਉਹ ਤੋੜ ਦਿੱਤਾ ਜਾਂ ਡੋਲ ਦਿੱਤਾ, ਇਹ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ, ਜੋ ਜਲ ਮੇ ਜਲ ਆਏ ਕਟਾਨਾ, ਕਿਉਂ ਜੋਤੀ ਸਮਝੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰਮਾਨ। ਉਹ ਇਉਂ ਪਰਮੇਸ਼ਰ ਜੋਤੀ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ। ਇੱਥੇ ਸਾਧ ਸੰਗੀ ਹੋ ਗਈ ਸਰ ਸ਼ਬਦ ਦੀ ਇੱਥੇ ਸਮਾਪਤੀ ਹੈ। ਇੱਕ ਬੇਨਤੀ ਹੈ ਸੰਗਤਾਂ ਨੂੰ, ਗੁਰੂ ਕਹਿ ਰਹੇ ਹੋ ਤੁਹਾਡੀ ਕੌਮ ਦਾ ਬਹੁਤ ਵੱਡਾ ਸਰਮਾਇਆ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਥਾ ਚਲਾਈ, ਤੇ ਇੰਨੀ ਵਿਦਿਆ ਪੜ੍ਹਨ ਤੋਂ ਬਾਅਦ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਇਤਿਹਾਸ ਨੂੰ ਖੋਜਿਆ, ਜੇ ਤੁਹਾਡੇ ਸਨਮੁਖ ਆਏ ਹੈ ਕੁਝ ਸੁਣਾਉਣ ਵਾਸਤੇ ਤਾਂ ਮਿਹਰਬਾਨੀ ਕਰਕੇ, ਅਸੀਂ ਕੋਈ ਬਾਤ ਨਹੀਂ ਘਰ ਉੱਥੇ ਰਹਿਣੇ ਆ, ਟਿਕਾਣੇ ਉੱਥੇ ਨੇ, ਤੇ ਥੋੜਾ ਜਿਹਾ ਸਮਾਂ ਦਿਆ ਕਰੋ ਤੇ ਤੁਹਾਡੀ ਸਿੱਧਾਂ ਨੂੰ ਵੀ ਸੁਣਿਆ ਕਰੋ ਗੁਰੂ ਕਹਿ ਰਹੇ ਹੋ, ਤਾਂ ਕਿ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਦੀ ਚਲਾਈ ਹੋਈ ਅਕਾਲ ਤਖ਼ਤ ਸਾਹਿਬ ਤੇ ਇਹ ਕਾਇਮ ਰਹੇ। ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤ। ਹਾਂਜੀ,
ਤਨ ਮਨ ਹਰ ਕਾ, ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਨੀ, ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਭੈ ਅੰਭ ਮਿਲੋਗਨੀ
ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਭਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਨ ਪੂਰਨ ਮੋਹੇ ਮਾਇਆ ਤਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ ਆਈ ਪ੍ਰਭੂ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।